ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ। ਮਨ ਮੇਰਿਆ ਤੂੰ ਸਦਾ ਸੱਚ ਸਮਾਲ ਜੀਓ, ਆਪਣੇ ਘਰ ਤੂੰ ਸੁਖ ਵਸੇ, ਪੋਹੇ ਨ ਸਕੈ ਜਮਕਾਲ ਜੀਓ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ, ਆਪਣੇ ਘਰ ਤੂੰ ਸੁਖ ਵਸੇ, ਪੋਹੇ ਨ ਸਕੈ ਜਮਕਾਲ ਜੀਓ। ਕਾਲ ਜਾਲ ਜਮ ਜੋਹੇ ਨ ਸਕੈ, ਸਾਚਾ ਸ਼ਬਦ ਲਿਵਲਾਏ, ਸਦਾ ਸੱਚ ਰੱਤਾ ਮਨ ਨਿਰਮਲ, ਆਵਣ ਜਾਣ ਰਹਾਏ, ਦੂਜਾ ਭਾਏ ਭਰਮ ਵਿਗੁੱਤੇ, ਮਨ ਮੁਖ ਮੋਹੀ ਜਮਕਾਲ, ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ, ਦੂਜਾ ਭਾਏ ਭਰਮ ਵਿਗੁੱਤੇ, ਮਨ ਮੁਖ ਮੋਹੀ ਜਮਕਾਲ, ਕਹਿ ਨਾਨਕ ਸੁਣ ਮਨ ਮੇਰੇ, ਤੂੰ ਸਦਾ ਸੱਚ ਸੰਭਾਲ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਰਸ਼ਨ ਦਾਸ ਕਹੈ ਜਨ ਨਾਨਕ, ਦੇਹ ਤੂੰ ਕਰਾਏ, ਤੇਹਾ ਹਉ ਕਰੀ ਵਖਿਆਨ, ਦਰਸ਼ਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਪਰਮ ਸਨਮਾਨ ਯੋਗ ਗੁਰੂ ਨਿਵਾਜੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਜਿੱਥੇ ਜਿੱਥੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਦੇ ਅੰਦਰ ਅਤੇ ਸਤਿਗੁਰੂ ਦੀ ਪਾਵਨ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦੇ ਅੰਮ੍ਰਿਤ ਵੇਲੇ ਦੇ ਸਤਿਗੁਰੂ ਦੇ ਬਖਸ਼ਿਸ਼ ਕੀਤੇ ਪਵਿੱਤਰ ਮੁਖ ਵਾਕ ਦੀ ਵਿਚਾਰ ਸੁਣਨ ਲਈ ਜੁੜ ਮਿਲ ਬੈਠੇ ਹਾਂ। ਆਓ ਇੱਕ ਵਾਰ ਸਰਬੱਤ ਸੰਗਤ ਰਸਨਾ ਨੂੰ ਪਵਿੱਤਰ ਕਰੋ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਗੁਰਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਕਿਰਪਾਲੂ ਜਗਤ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਵਾਨ ਹੋ ਕਰਕੇ ਬਖਸ਼ਿਸ਼ ਦੇ ਘਰ ਅੰਦਰ ਆ ਕੇ ਗੁਰਦੇਵ ਨੇ ਸਮੁੱਚੀ ਲੋਕਾਈ ਦੇ ਭਲੇ ਹਿੱਤ ਇਹ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਇਹ ਅੱਜ ਦਾ ਆਇਆ ਹੋਇਆ ਗੁਰਦੇਵ ਦਾ ਫਰਮਾਨ ਧੰਨ ਗੁਰੂ ਨਾਨਕ ਨੇ ਤੀਸਰੇ ਸਰੂਪ ਅੰਦਰ ਹੋ ਕੇ ਗੁਰੂ ਅਮਰਦਾਸ ਰੂਪ ਹੋ ਕੇ ਉਚਾਰਨ ਕੀਤਾ ਹੋਇਆ ਹੈ। ਜਿਸ ਗੁਰੂ ਦੀ ਸਿਫਤ ਕਰਦਿਆਂ ਭੱਟਾ ਨੇ ਪਾਵਨ ਬਾਣੀ ਸਵਈਆਂ ਦੇ ਅੰਦਰ ਕਥਨ ਕੀਤਾ ਹੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਪਾਵਨ ਸ਼ਬਦ ਵਡਹੰਸ ਰਾਗ ਅੰਦਰ ਉਚਾਰਨ ਕੀਤਾ ਹੈ। ਗੁਰੂ ਅਮਰਦਾਸ ਜੀ ਦਾ ਸ਼ੰਤਾਂ ਦੇ ਰੂਪ ਵਿੱਚ ਉਚਾਰਨ ਕੀਤਾ ਹੋਇਆ ਇੱਥੇ ਵਡਹੰਸ ਰਾਗ ਅੰਦਰ ਇਹ ਤੀਸਰਾ ਸ਼ਬਦ ਹੈ। ਇਸ ਸ਼ਬਦ ਦੇ ਆਰੰਭ ਅੰਦਰ ਆਦਿ ਵਿੱਚ ਹੀ ਮੇਰੇ ਸਮਰੱਥ ਗੁਰੂ ਜੀ ਨੇ ਉੱਤਮ ਵਕਤੇ ਦੁਆਰਾ ਸਾਡੇ ਤੇ ਬਖਸ਼ਿਸ਼ ਕਰਦਿਆਂ ਉਸ ਵਾਹਿਗੁਰੂ ਜੀ ਨੂੰ ਸੰਭਾਲਣ ਲਈ, ਉਹਨੂੰ ਯਾਦ ਕਰਨ ਲਈ ਪ੍ਰੇਰਣਾ ਕੀਤੀ ਹੈ। ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਦੇ ਅੰਦਰ ਤਿੰਨ ਤਰ੍ਹਾਂ ਦੇ ਵਕਤਿਆਂ ਦਾ ਜ਼ਿਕਰ ਕੀਤਾ ਹੈ, ਇੱਕ ਉੱਤਮ, ਇੱਕ ਮੱਧਮ, ਇੱਕ ਕਨਿਸ਼ਠ ਵਕਤਾ ਹੁੰਦਾ ਹੈ। ਉੱਤਮ ਵਕਤਾ ਉਸ ਨੂੰ ਕਥਨ ਕੀਤਾ ਗਿਆ ਜਿਹੜਾ ਆਪਣੇ ਮਨ ਨੂੰ ਮੂਹਰੇ ਰੱਖ ਕੇ ਸੰਬੋਧਨ ਕਰਕੇ ਉਪਦੇਸ਼ ਦੇਵੇ ਤੇ ਪਰ ਉਪਦੇਸ਼ ਉਹ ਸਮੁੱਚੀ ਲੋਕਾਈ ਵਾਸਤੇ ਹੋਵੇ, ਸਮੁੱਚੀ ਮਨੁੱਖਤਾ ਦੇ ਭਲੇ ਵਾਸਤੇ ਹੋਵੇ। ਮੱਧਮ ਵਕਤਾ ਉਹ ਹੁੰਦਾ ਹੈ ਜਿਹੜਾ ਕਿਸੇ ਨੂੰ ਸੰਬੋਧਨ, ਕਿਸੇ ਦਾ ਨਾਮ ਲੈ ਕੇ ਕਥਨ ਕਰੇ। ਹਿੰਦੂ ਮਤ ਦਾ ਧਾਰਮਿਕ ਗ੍ਰੰਥ ਗੀਤਾ ਉਹ ਜਿਹੜੀ ਉਚਾਰਨ ਕੀਤੀ ਹੋਈ ਹੈ ਉਹਦੇ ਚ ਅਰਜਨ ਜੀ ਦਾ ਨਾਮ ਹੀ ਹੈ, ਅਰਜਨ ਨੂੰ ਹੀ ਮੁਖਾਤਬ ਕਰਕੇ ਉਹਦੇ ਚ ਉਪਦੇਸ਼ ਹੈ। ਇਸ ਤਰ੍ਹਾਂ ਦੇ ਜਿਹੜੇ ਕੋਈ ਕਥਨ ਕੀਤੇ ਗ੍ਰੰਥਾਂ ਦੇ ਅੰਦਰ ਅਸੀਂ ਜੋ ਕੁਝ ਪੜ੍ਹਦੇ ਹਾਂ, ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਸੰਬੋਧਨ ਕਰਕੇ ਜਿਹੜਾ ਕਿਹਾ ਗਿਆ ਇਕੱਲੇ ਨੂੰ, ਉਹ ਕਥਨ ਕਰਤਾ ਜਿਹੜਾ ਵਕਤਾ ਹੈ ਉਹ ਮੱਧਮ ਵਕਤਾ ਮੰਨਿਆ ਵਿਦਵਾਨਾਂ ਨੇ। ਕਨਿਸ਼ਠ ਉਹ ਹੁੰਦਾ ਹੈ ਵਕਤਾ ਜਿਹੜਾ ਤਾੜਨਾ ਕਰਕੇ ਕਿਸੇ ਨੂੰ ਉਪਦੇਸ਼ ਲੁਕਾਈ ਨੂੰ ਦੇਵੇ। ਹੇਤੂ ਉਪਦੇਸ਼ ਨਾਲ ਜਦੋਂ ਨਾ ਸਮਝੇ ਤਾਂ ਫਿਰ ਤਾੜਨਾ ਕਰਕੇ ਵੀ ਉਪਦੇਸ਼ ਦਿੱਤਾ ਜਾਂਦਾ ਹੈ। ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦੇ ਵਕਤਿਆਂ ਦੁਆਰਾ ਗੁਰਦੇਵ ਦਾ ਬਖਸ਼ਿਆ ਉਪਦੇਸ਼ ਸਾਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਕਨਿਸ਼ਟ ਵਕਤੇ ਦੁਆਰਾ ਭਗਤ ਕਬੀਰ ਜੀ ਵੀ ਕਹਿੰਦੇ ਨੇ, ਰੇ ਨਰ ਨਲੱਜ ਲਾਜ ਤੋਹੇ ਨਾਹੀ, ਇਹ ਤਾੜਨਾ ਕਰਕੇ ਉਪਦੇਸ਼ ਹੈ, ਬੇਸ਼ਰਮ ਤੈਨੂੰ ਲੱਜਿਆ ਨਹੀਂ, ਤੈਨੂੰ ਹਾਲੇ ਵੀ ਸ਼ਰਮ ਨਹੀਂ ਆਉਂਦੀ ਹੈ, ਤਾੜਨਾ ਦੇ ਰੂਪ ਵਿੱਚ। ਉੱਤਮ ਵਕਤੇ ਦੁਆਰਾ ਆਪਣੇ ਮਨ ਨੂੰ ਸੰਬੋਧਨ ਕਰਕੇ, ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਨੂੰ ਅਸੀਂ ਪੜ੍ਹਦੇ ਹਾਂ, ਤਾਂ ਮੇਰੇ ਸਮਰੱਥ ਗੁਰੂ ਜੀ ਨੇ ਉੱਤਮ ਵਕਤੇ ਦੁਆਰਾ ਵਾਰ ਵਾਰ ਮਨ ਨੂੰ ਸੰਬੋਧਨ ਕਰਕੇ ਕਿਹਾ ਹੈ। ਹਜ਼ੂਰ ਕਹਿੰਦੇ ਨੇ, ਮਨ ਰੇ ਕੌਣ ਕੁਮਤ ਤੈਂ ਲਿੰਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੈ ਕੀਨੀ। ਇੱਥੇ ਵੀ ਪਰਮ ਕਿਰਪਾਲੂ ਸਤਿਗੁਰੂ ਜਗਤ ਗੁਰੂ ਗੁਰੂ ਅਮਰਦਾਸ ਜੀ ਆਪਣੇ ਮਨ ਨੂੰ ਹੀ ਮੁਖਾਤਬ ਕਰਕੇ ਸਾਡੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪਾਂ ਗੁਰੂ ਅਮਰਦਾਸ ਜੀ ਦੀ ਪਾਵਨ ਬਾਣੀ ਆਨੰਦ ਸਾਹਿਬ ਨਿਤਨੇਮ ਦੀ ਬਾਣੀ ਜਦ ਪੜ੍ਹਦੇ ਹਾਂ, ਉਸ ਅੰਦਰ ਵੀ ਇਹੋ ਹੀ ਭਾਵ ਦਾ ਉਪਦੇਸ਼ ਹਜ਼ੂਰ ਨੇ ਮਨ ਨੂੰ ਸੰਬੋਧਨ ਕਰਕੇ ਕਿਹਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ। ਸਤਿਗੁਰੂ ਜੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਦੇ ਜੇ ਦੇਖਦਾ, ਚੱਲੇ ਨਾਹੀ ਤੇਰਾ ਨਾਲੇ। ਕਿੰਨੇ ਪਿਆਰ ਨਾਲ ਤੇ ਪਰਮਾਨ ਨੂੰ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਹੇ ਪਿਆਰੇ ਮਨ ਤੂੰ ਸਦਾ ਸਥਿਰ ਰੂਪ ਪਰਮਾਤਮਾ ਵਾਹਿਗੁਰੂ ਨੂੰ ਸਦਾ ਹੀ ਹਿਰਦੇ ਚ ਵਸਾਵਨਾ ਕਰ, ਹਿਰਦੇ ਚ ਸਦਾ ਟਿਕਾ, ਸਦਾ ਉਹਨੂੰ ਯਾਦ ਕਰ। ਇੱਥੇ ਵੀ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਹਨ। ਪਾਵਨ ਸ਼ਬਦ ਦੀ ਦੂਸਰੀ ਪੰਗਤੀ ਦੇ ਅੰਦਰ ਗੁਰਦੇਵ ਨੇ ਕਿਰਪਾ ਕੀਤੀ ਆ, ਐ ਮਨੁੱਖ ਉਹਨੂੰ ਤੂੰ ਸੰਭਾਲ ਤੇ ਯਾਦ ਕਰ, ਪਰ ਆਪਣੇ ਘਰ ਤੋਂ ਸੁਖ ਵਸੇ ਹੈ, ਆਪਣੇ ਘਰ ਅੰਦਰ ਉਹਨੂੰ ਸੰਭਾਲਦਿਆਂ ਫਿਰ ਤੂੰ ਸੁਖ ਸਹਿਤ ਵਸੇਗਾ, ਪਰ ਉਹ ਆਪਣੇ ਘਰ ਦੇ ਅੰਦਰ ਜਿੱਥੇ ਪੋਹੇ ਨਾ ਸਕੈ ਜਮਕਾਲ ਜੀਓ, ਜਿੱਥੇ ਜਮਕਾਲ ਵੀ ਤੇਰੇ ਵੱਲ ਵੇਖ ਨਹੀਂ ਸਕੇਗਾ, ਤੈਨੂੰ ਪੋਹ ਨਹੀਂ ਸਕੇਗਾ, ਤੇਰੇ ਨੇੜੇ ਨਹੀਂ ਸੋ ਸਕੇਗਾ, ਆਪਣੇ ਘਰ ਦੇ ਅੰਦਰ। ਗੁਰਬਾਣੀ ਦੇ ਅੰਦਰ ਘਰ ਸ਼ਬਦ ਗੁਰਸੰਗਤ ਜੀ ਬਹੁਤ ਤਰ੍ਹਾਂ ਦੇ ਅਰਥਾਂ ਵਿੱਚ ਆਇਆ ਹੈ। ਇੱਕ ਤਾਂ ਆਪਾਂ ਰਾਗਾਂ ਦੇ ਸਿਰਲੇਖ ਵਿੱਚ ਤੇ ਸਿਰਲੇਖ ਹੇਠ ਵੀ ਸਤਿਗੁਰੂ ਸਾਹਿਬਾਨਾਂ ਦੇ ਉਚਾਰਨ ਕੀਤੇ ਪਾਵਨ ਵਚਨ, ਕਿਤੇ ਘਰ ਪਹਿਲਾ, ਘਰ ਦੂਜਾ, ਘਰ ਤੀਜਾ, ਇਸ ਤਰ੍ਹਾਂ ਨਾਲ ਵੀ ਘਰ ਸ਼ਬਦ ਵਰਤਿਆ ਗਿਆ। ਆਸਾ ਰਾਗ ਦੇ ਅੰਦਰ 17ਵੇਂ ਘਰ ਤੱਕ ਵੀ ਗੁਰਦੇਵ ਦੇ ਪਾਵਨ ਸ਼ਬਦਾਂ ਵਿੱਚ ਉਚਾਰਨ ਕੀਤੇ ਵਚਨ ਮਿਲਦੇ ਹਨ। ਘਰ ਸ਼ਬਦ ਵੈਸੇ ਪੰਜਾਬੀ ਦਾ ਸ਼ਬਦ ਹੈ, ਸੰਸਕ੍ਰਿਤ ਵਿੱਚ ਇਸ ਨੂੰ ਗ੍ਰਹਿ ਕਹਿੰਦੇ ਹਨ। ਜਿਸ ਘਰ ਵਿੱਚ ਅਸੀਂ ਰਹਿੰਦੇ ਹਾਂ, ਵਸਦੇ ਹਾਂ, ਜਿਸ ਮਕਾਨ ਅੰਦਰ, ਉਹਨੂੰ ਵੀ ਘਰ ਕਿਹਾ ਹੈ। ਗੁਰਬਾਣੀ ਅੰਦਰ ਘਰ ਸ਼ਬਦ ਦੇ ਅਰਥਾਂ ਦੇ ਰੂਪ ਵਿੱਚ ਘਰ ਹਿਰਦੇ ਨੂੰ ਵੀ ਕਿਹਾ ਗਿਆ, ਘਰ ਬੱਦਲਾਂ ਨੂੰ ਵੀ ਕਿਹਾ ਗਿਆ, ਘਰ ਉੱਚਾ ਨਿਰਣਾਉ, ਕਿਤੇ ਘਰ ਘਰ ਕਾ ਮਾਸ ਚੰਗੇਰਾ, ਇਸਤਰੀ ਦੇ ਅਰਥਾਂ ਵਿੱਚ ਵੀ ਇਹ ਸ਼ਬਦ ਆਇਆ ਹੈ, ਬਹੁਤ ਤਰ੍ਹਾਂ ਦੇ ਅਰਥਾਂ ਵਿੱਚ ਆਇਆ ਹੈ। ਪਰ ਪ੍ਰਤੱਖ ਘਰ ਦੀ ਜੇ ਅਸੀਂ ਗੱਲ ਕਰੀਏ, ਹਰ ਮਨੁੱਖ ਘਰ ਦੇ ਅੰਦਰ ਘਰ ਤਦ ਹੀ ਬਣਾਉਂਦਾ ਵੀ ਮੈਂ ਸੁੱਖ ਨਾਲ ਘਰ ਵਿੱਚ ਵਸਾਂ, ਘਰ ਵਿੱਚ ਟਿਕਾਣਾ ਕਰਾਂ, ਘਰ ਵਿੱਚ ਰਹਿਣ ਦੇ ਨਾਲ ਵੀ ਸੁੱਖ ਪ੍ਰਾਪਤ ਹੋਵੇਗਾ। ਪੁਰਾਤਨ ਸਮੇਂ ਦੇ ਅੰਦਰ ਘਰ ਭਵੇਂ ਸਾਦੇ ਸਨ, ਘਰ ਦੇ ਅੰਦਰ ਮਨੁੱਖ ਵਸਦਾ ਹੋਇਆ ਪਰ ਸਤਿਗੁਰੂ ਦੇ ਉਹਨਾਂ ਵਚਨਾਂ ਅਨੁਸਾਰ ਹਮੇਸ਼ਾ ਵਾਹਿਗੁਰੂ ਨੂੰ ਸੰਭਾਲਦਾ ਸੀ, ਵਾਹਿਗੁਰੂ ਨੂੰ ਯਾਦ ਕਰਦਾ ਸੀ। ਜਿਸ ਘਰ ਅੰਦਰ ਰਹਿੰਦਾ ਮਨੁੱਖ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਉਹ ਘਰ ਭਾਵੇਂ ਛੱਪਰੀ ਵੀ ਕਿਉਂ ਨਾ ਹੋਵੇ, ਉਹ ਘਰ ਸੋਹਣਾ ਹੈ। ਭਲੀ ਸੁਹਾਵੀ ਛਾਪਰੀ ਜਾਂ ਮਹਿ ਗੁਣ ਗਾਏ, ਕਿਤੇ ਕਾਮਨਾ ਧੌਲ ਹਰ ਜਿੱਤ ਹਰ ਬਿਸਰਾਏ। ਜਿੱਥੇ ਵਾਹਿਗੁਰੂ ਭੁੱਲ ਗਿਆ, ਉਹ ਜਿੰਨੇ ਮਰਜ਼ੀ ਸੰਗੇ ਮਰਮਰ ਦੇ ਸੋਹਣੇ ਕਿਉਂ ਨਾ ਮਕਾਨ ਮੰਦਰ ਉਹ ਸਾਰੇ ਵੀ ਹੋਵਣ, ਉਹ ਕਿਸੇ ਅਰਥ ਨਹੀਂ ਹਨ। ਕਿਉਂਕਿ ਜਿੱਥਾ ਨਾਮ ਜਪੀ ਹੈ ਪ੍ਰਭ ਪਿਆਰੇ, ਸੇ ਅਸਥਲ ਸੋਹਿਨ ਚੌਵਾਰੇ, ਜਿੱਥਾ ਨਾਮ ਨਾ ਜਪੀਐ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਘਰ ਤਦ ਸੁਹਾਵਣਾ ਜੇ ਘਰ ਅੰਦਰ ਵਾਹਿਗੁਰੂ ਦਾ ਚਿੰਤਨ ਕਰਦੇ ਆ। ਘਰ ਦੇ ਅੰਦਰ ਸੁੱਖ ਹੈ, ਘਰ ਲਈ ਛੋਟੇ ਜੀ ਜੰਤ ਤੋਂ ਲੈ ਕੇ ਮਨੁੱਖ ਤੱਕ ਅਸੀਂ ਜਦ ਦੇਖਦੇ ਹਾਂ, ਹਰ ਜੀ ਜੰਤ ਆਪਣੇ ਰਹਿਣ ਲਈ ਘਰ ਬਣਾਉਂਦਾ। ਬਹੁਤ ਸਾਰੇ ਕਿਰਮ ਵੀ ਹਨ ਜਿਹੜੇ ਮਿੱਟੀ ਦੇ ਘਰ ਆਪਣੇ ਬਣਾਉਂਦੇ ਨੇ। ਆਪਾਂ ਇੱਕ ਛੋਟਾ ਜਿਹਾ ਕੀੜਾ ਕਿਰਮ, ਜਿਹਨੂੰ ਘੰਗਰੀਨ ਵੀ ਕਹਿ ਦਿੰਦੇ ਨੇ, ਆਪਣੇ ਮੂੰਹ ਵਿੱਚ ਮਿੱਟੀ ਲਿਆ ਕੇ ਘਰ ਬਣਾਉਂਦੀ ਆ। ਛੋਟਾ ਜਿਹਾ ਘਰ ਹੁੰਦਾ, ਕਿੰਨਾ ਕੁ ਹੁੰਦਾ, ਜੈਸਾ ਉਹਦਾ ਆਪਣਾ ਮਾਜਨ ਹੈ ਉਹਨਾਂ ਕੁ ਉਹਦਾ ਘਰ। ਕਿਤੇ ਪੰਛੀਆਂ ਦੇ ਘਰ ਵੀ ਅਸੀਂ ਵੇਖਦੇ ਹਾਂ, ਦਰਖਤਾਂ ਦੇ ਉੱਪਰ ਆਪਣੇ ਰਹਿਣ ਲਈ ਘਰ ਆਲਣੇ ਬਣਾ ਲੈਂਦੇ ਨੇ, ਉਹਨਾਂ ਦੇ ਅੰਦਰ ਰਹਿੰਦੇ ਨੇ। ਕੁਝ ਐਸੇ ਜਾਨਵਰ ਵੀ ਜਿਹੜੇ ਖੁੱਡਾਂ ਪੁੱਟ ਕੇ ਉਹਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਉਹੀ ਘਰ ਹਨ। ਘਰ ਦੇ ਅੰਦਰ ਸੁੱਖ ਹੈ, ਘਰ ਦੇ ਅੰਦਰ ਬਾਹਰਲੀ ਠੰਡ ਤੋਂ, ਬਾਹਰਲੀ ਆਫਤ ਤੋਂ ਕੁਝ ਬਚਣ ਲਈ ਬਚਾਅ ਹੈ। ਜਿਵੇਂ ਪੰਡਿਤ ਹਰਦਿਆਲ ਜੀ ਨੇ ਵੀ ਇੱਕ ਥਾਂ ਜ਼ਿਕਰ ਕੀਤਾ ਹੈ, ਇੱਕ ਵਿਜੜਾ ਪੰਛੀ ਦਰਖਤ ਦੇ ਉੱਪਰ ਆਲਣਾ ਬਣਾ ਕਰਕੇ ਰਹਿ ਰਿਹਾ ਸੀ। ਉਹ ਮਾਘ ਦਾ ਮਹੀਨਾ, ਬਹੁਤ ਤੇਜ਼ ਠੰਡੀ ਹਵਾ ਵਹਿ ਰਹੀ ਆ, ਮੀਂਹ ਵੀ ਪੈ ਰਿਹਾ ਹੈ। ਉਹ ਪੰਛੀ ਆਪਣੇ ਆਲਣੇ ਆਪਣੇ ਘਰ ਦੇ ਅੰਦਰ ਬਹੁਤ ਆਨੰਦ ਨਾਲ ਬੈਠਾ ਹੈ, ਕਿਉਂਕਿ ਵਿਜੜੇ ਦਾ ਜਿਹੜਾ ਆਲਣਾ ਹੁੰਦਾ ਬਹੁਤ ਸੋਹਣਾ, ਉਹਦੇ ਵਿੱਚ ਮੂੰਹ ਉਹਦਾ ਥੱਲੇ ਨੂੰ ਹੁੰਦਾ ਤੇ ਥੱਲੇ ਨੂੰ ਦਰਖਤ ਤੇ ਲਮਕਦਾ ਹੁੰਦਾ। ਉਹਦੇ ਵਿੱਚ ਕਿਸੇ ਤਰ੍ਹਾਂ ਦੀ ਨਾ ਹਵਾ ਨਾ ਮੀਂਹ ਕੋਈ ਅਸਰ ਨਹੀਂ ਕਰਦੀ, ਬੜਾ ਸੋਹਣਾ ਬਣਾਇਆ ਹੁੰਦਾ। ਕਹਿੰਦੇ ਉਹ ਪੰਛੀ ਆਪਣੇ ਆਲਣੇ ਦੇ ਵਿੱਚ ਹੈ, ਤੇਜ਼ ਹਵਾ ਮੀਂਹ ਵਹਿ ਰਿਹਾ ਪੈ ਰਿਹਾ। ਇੱਕ ਬਾਂਦਰ ਉਸੇ ਦਰਖਤ ਦੇ ਥੱਲੇ ਤੇਜ਼ ਹਵਾ ਤੇ ਮੀਂਹ ਕਰਕੇ, ਠੰਡ ਕਰਕੇ ਠੁਰ ਠੁਰ ਕਰ ਰਿਹਾ, ਕੰਬ ਰਿਹਾ, ਇਕੱਠਾ ਹੋ ਜਾਂਦਾ ਉੱਤੇ ਮੀਂਹ ਪੈਂਦਾ। ਹਰਦਿਆਲ ਪੰਡਿਤ ਜੀ ਦੇ ਸਰਾਸਾਰ ਕੁਤਾਵਲੀ ਦੇ ਕਰਤਾ ਦੇ ਕਥਨ ਮੁਤਾਬਕ ਕਹਿੰਦੇ ਉਹ ਵਿਜੜੇ ਪੰਛੀ ਨੇ ਇਹਨੂੰ ਕਹਿ ਦਿੱਤਾ ਵੀ ਵੇਖਣ ਵਿੱਚ ਤੇਰੇ ਦੋ ਹੱਥ ਨੇ, ਦੋ ਪੈਰ ਨੇ, ਤੇਰਾ ਸਰੀਰ ਮਨੁੱਖ ਦੇ ਆਕਾਰ ਜੈਸਾ ਪ੍ਰਤੀਤ ਹੁੰਦਾ ਹੈ, ਤੇ ਮੈਂ ਤਾਂ ਐਸਾ ਬਲ ਵਾਲਾ ਵੀ ਨਹੀਂ, ਮੈਂ ਛੋਟਾ ਜਿਹਾ ਪੰਛੀ ਹਾਂ, ਮੈਂ ਵੀ ਆਪਣੇ ਰਹਿਣ ਲਈ ਆਪਣੇ ਬਿੱਤ ਅਨੁਸਾਰ ਘਰ ਬਣਾ ਲਿਆ, ਤੇ ਤੂੰ ਕਿਉਂ ਨਹੀਂ ਘਰ ਬਣਾ ਲੈਂਦਾ, ਆ ਜਿਹੜਾ ਮੀਂਹ ਚ ਹੁਣ ਤੂੰ ਕੰਬੀ ਜਾਂਦਾ ਠੰਡ ਦੇ ਨਾਲ, ਤੇਰਾ ਬਚਾਅ ਹੋ ਸਕੇ। ਪਰ ਉਹ ਬਾਂਦਰ ਐਸਾ ਵਿਜੜੇ ਦੀ ਗੱਲ ਸਹਿ ਨਾ ਸਕਿਆ, ਕਹਿਣ ਲੱਗਿਆ ਤੂੰ, ਮੈਂ ਇੰਨੇ ਸਿਆਣੇ ਪੰਡਿਤ ਨੂੰ ਮੈਨੂੰ ਤੂੰ ਸਿੱਖਿਆ ਦਿੰਦਾ, ਮੇਰੇ ਚ ਇਹ ਤਾਂ ਬਲ ਨਹੀਂ ਹੈ ਵੀ ਮੈਂ ਆਪਣਾ ਘਰ ਬਣਾ ਲਵਾਂ, ਇਹ ਮੇਰੇ ਚ ਸ਼ਕਤੀ ਹੈਗੀ, ਸਮਰੱਥਾ, ਮੈਂ ਤੇਰਾ ਘਰ ਢਾ ਸਕਦਾ। ਉੱਥੇ ਹਰਦਿਆਲ ਜੀ ਕਥਨ ਕਰਦੇ ਨੇ, ਦਵੈ ਕਰ ਦਵੈ ਪਗ ਆਹੇ ਤਬ ਦ੍ਰਿਸ਼ਯਤ ਪੁਰਖ ਆਕਾਰ, ਸੀਤ ਬਾਤ ਕੇ ਘਾਤ ਹਿਤ ਕਿਉਂ ਨਹਿ ਕਰਤ ਅਗਾਰ। ਦਵੈ ਕਰ ਦੋ ਤੇਰੇ ਹੱਥ ਨੇ, ਦਵੈ ਪਗ ਦੋ ਪੈਰ ਨੇ, ਦ੍ਰਿਸ਼ਯਤ ਪੁਰਖ ਆਕਾਰ, ਮਨੁੱਖ ਦੇ ਆਕਾਰ ਵਰਗਾ ਤੇਰਾ ਸਰੀਰ ਦੀਂਦਾ ਪਿਆ ਹੈ। ਸੀਤ ਬਾਤ ਕੇ ਘਾਤ ਹਿਤ, ਆ ਠੰਡੀ ਜਿਹੜੀ ਹਵਾ ਤੇਜ਼ ਵਹਿ ਰਹੀ ਹੈ ਇਹਦੇ ਬਚਾਅ ਵਾਸਤੇ, ਇਹ ਤੋਂ ਬਚਣ ਵਾਸਤੇ ਕਿਉਂ ਨਹਿ ਕਰਤ ਅਗਾਰ, ਕਿਉਂ ਨਹੀਂ ਸੋਹਣਾ ਘਰ ਤੂੰ ਬਣਾ ਲੈਂਦਾ। ਅੱਗੋਂ ਬਾਂਦਰ ਸੁਣ ਕੇ ਕਹਿਣ ਲੱਗਿਆ, ਸੁੱਚੀ ਮੁੱਖ ਵੀ ਵਿਚਾਰਨੇ ਰੰਡੇ ਪੰਡਿਤ ਰਾਰ, ਨੈ ਬਲ ਨਿਜ ਘਰ ਰਚਨ ਮੈਂ ਸਮਰੱਥ ਹੱਥ ਤਬ ਦੁਆਰ। ਕਹਿਣ ਲੱਗਿਆ ਆਪਣਾ ਘਰ ਬਣਾਉਣ ਦਾ ਤਾਂ ਬਲ ਨਹੀਂ ਭਾਵੇਂ ਮੇਰੇ ਚ, ਪਰ ਤੇਰਾ ਘਰ ਢਾਉਣ ਦੀ ਸਮਰੱਥਾ ਰੱਖਦਾ। ਕਹਿੰਦੇ ਉਹਦੀ ਛਾਲ ਮਾਰ ਕੇ ਉਹਦਾ ਆਲਣਾ ਸੀ ਜਿਹੜਾ ਘਰ ਸੀ, ਖਿੱਚ ਕੇ ਥੱਲੇ ਮਾਰਿਆ ਤੇ ਉਹ ਪੰਛੀ ਵੀ ਠੰਡ ਵਿੱਚ ਵਿਚਾਰਾ ਫਿਰ ਝਾਕੇ ਤਾਂ ਟਾਂ ਇਸ ਤਰ੍ਹਾਂ ਦੇ ਵੀ ਹਨ। ਰਹੋ ਵਿਚਾਰ ਮੇਰੇ ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਇੱਥੇ ਅਸਲ ਘਰ ਦੀ ਗੱਲ ਕਰ ਰਹੇ ਨੇ। ਉਹ ਘਰ ਕਿਹੜਾ ਹੈ? ਉਹ ਸਰੂਪ ਰੂਪੀ ਘਰ। ਗੁਰਬਾਣੀ ਚ ਵਾਹਿਗੁਰੂ ਦੇ ਦਰ ਘਰ ਦੀ ਗੱਲ ਵੀ ਆਈ। ਆਪਾਂ ਜਦੋਂ ਸੋਦਰ ਪੜ੍ਹਦੇ ਹਾਂ, ਸੋਦਰ ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸੰਭਾਲੇ। ਵੈਸੇ ਇੱਥੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਉਸ ਘਰ ਦਾ ਜ਼ਿਕਰ ਕੀਤਾ ਜਿੱਥੇ ਪੋਹੇ ਨਾ ਸਕੈ ਜਮ ਕਾਲ ਜੀਓ। ਐਸਾ ਕੋਈ ਘਰ ਸੰਸਾਰ ਦੇ ਅੰਦਰ ਸੰਸਾਰੀ ਘਰ ਨਹੀਂ ਪ੍ਰਤੀਤ ਹੁੰਦਾ। ਜਿਹੜੇ ਘਰ ਦੇ ਅੰਦਰ ਕਮਰੇ ਚ ਮਨੁੱਖ ਵੜ ਜਾਵੇ ਤੇ ਉੱਥੇ ਜਮਕਾਲ ਨਾ ਇਹਨੂੰ ਆ ਕੇ ਪਕੜ ਸਕੇ, ਐਸਾ ਕੋਈ ਘਰ ਨਹੀਂ। ਜੇ ਸੰਸਾਰ ਅੰਦਰ ਐਸਾ ਘਰ ਕੋਈ ਬਣਦਾ ਹੁੰਦਾ ਤਾਂ ਬੜੇ ਅਮੀਰ ਨੇ ਐਸੇ ਘਰ ਬਣਾ ਲੈਂਦੇ, ਬੜਿਆਂ ਨੇ ਬਣਾਵਣ ਦੇ ਯਤਨ ਵੀ ਕੀਤੇ ਵੀ ਇਹੋ ਜਿਹੇ ਥਾਂ ਘਰ ਬਣਾ ਲਈਏ ਉੱਥੇ ਕਾਲ ਨਹੀਂ ਆ ਸਕੇਗਾ, ਮੌਤ ਨਹੀਂ ਆ ਸਕੇਗੀ। ਮੇਰੇ ਸਮਰੱਥ ਗੁਰੂ ਜੀ ਨੇ ਬਾਣੀ ਚ ਵੀ ਜ਼ਿਕਰ ਕਰ ਦਿੱਤਾ ਹੈ, ਸੰਸਕ੍ਰਿਤੀ ਦੇ ਅੰਦਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਮ੍ਰਿਤ ਬੋਲ ਹਨ। ਗੁਰਦੇਵ ਕਹਿਣ ਲੱਗੇ, ਬਹੁ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸਹਿ ਬਿਖਮ ਥਾਨ ਬਸੰਤ ਉੱਚ ਹੈ ਨਹਿ ਸਮਰੰਤ ਮਰਨ ਕਦੰਚ ਹੈ। ਕਹਿੰਦੇ ਨੇ ਗੰਗਾ ਦੇ ਅੰਦਰ, ਕਹਿੰਦੇ ਵਹਿੰਦੇ ਪਾਣੀ ਦੇ ਅੰਦਰ ਸ਼ੀਸ਼ੇ ਦੇ ਸ਼ੀਸ ਮਹਿਲ ਕਹਿੰਦੇ ਬਣਾ ਲਿਆ ਸੀ ਵੀ ਇੱਥੇ ਕੋਈ ਆਉਂਦਾ ਜਿਹੜਾ ਆਵੇਗਾ ਤਾਂ ਉਹ ਨਜ਼ਰ ਪਵੇਗਾ ਆ ਨਹੀਂ ਸਕੇਗਾ। ਚਾਰ ਸਵੇਰੇ ਸੂਰਮੇ ਪਹਿਰੇ ਤੇ ਕਹਿੰਦੇ ਸ਼ਸਤਰ ਪਕੜਾ ਕਰਕੇ ਖੜੇ ਕਰ ਦਿੱਤੇ ਸਨ। ਪਰ ਗੁਰਦੇਵ ਕਹਿਣ ਲੱਗੇ, ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਅਪਰਖ। ਤੇ ਜਦੋਂ ਮਾਲਕ ਦਾ ਹੁਕਮ ਹੋਇਆ ਨਾ ਤੇ ਉਸ ਵੇਲੇ ਕੋਈ ਤਕੜਾ ਵੀ ਨਹੀਂ ਮਾਰਨ ਵਾਸਤੇ ਆਇਆ, ਕੀੜੀ ਦਾ ਰੂਪ ਧਾਰ ਕੇ ਆ ਗਿਆ ਕਾਲ। ਕੀੜੀ ਦੇ ਰੂਪ ਵਿੱਚ ਹੀ ਆ ਕੇ ਕਹਿੰਦੇ ਜਦੋਂ ਫੁੱਲਾਂ ਨੂੰ ਸੁੰਘਣ ਲੱਗਿਆ ਪ੍ਰਸ਼ਾਦ ਵਜੋਂ ਮਸਤਕ ਨੂੰ ਲਾਉਣ ਲੱਗਿਆ ਸਿਰ ਝੁਕਾ ਕੇ, ਕਹਿੰਦੇ ਉਹ ਕੀੜੀ ਦੇ ਰੂਪ ਵਿੱਚ ਹੀ ਉਹਦੇ ਸਵਾਸ ਕੱਢ ਲੈ ਗਏ। ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਤੀ ਸਾਸ ਪਰਖ ਤੇ। ਕੋਈ ਸੰਸਾਰੀ ਐਸਾ ਘਰ ਨਹੀਂ, ਘਰ ਭਾਵੇਂ ਤਕੜੇ ਤੋਂ ਤਕੜੇ ਮਹਿਲ ਤੋਂ ਮਹਿਲ ਚੰਗੇ ਤੋਂ ਚੰਗੇ ਮਨੁੱਖ ਅੱਜ ਬਣਾਉਂਦਾ ਹੈ, ਪਰ ਇਹ ਸੰਸਾਰੀ ਘਰ ਨੇ ਕਾਂ ਤੋਂ ਨਹੀਂ ਕਿਸੇ ਤੋਂ ਬਚਾ ਸਕਣਾ। ਕਾਂ ਤੋਂ ਘਰ ਬਚਾਵਣ ਵਾਲਾ ਕਿਹੜਾ ਘਰ ਹੈ? ਉਹ ਜਿਹੜਾ ਘਰ ਹੈ ਉਹ ਮੇਰੇ ਸਤਿਗੁਰੂ ਨੇ ਬਾਣੀ ਚ ਕਿਹਾ ਹੈ ਵੀ ਅਸਾਂ ਨੇ ਤਾਂ ਉਹ ਘਰ ਬਣਾ ਲਿਆ ਹੈ। ਨਾਨਕ ਵੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ ਮਰ। ਕਹਿੰਦੇ ਬਈ ਅਸੀਂ ਤਾਂ ਉਹ ਘਰ ਬਣ ਲਿਆ, ਉਹ ਬਣਾ ਲਿਆ ਜਿੱਥੇ ਨਾ ਹੀ ਤਾਂ ਬੁਢੇਪਾ ਆਉਣਾ ਤੇ ਨਾ ਮਿਰਤ ਮੌਤ ਆਉਣੀ ਆ, ਉਹ ਘਰ ਐਸਾ ਮਹਾਰਾਜ ਕਹਿੰਦੇ ਉਹ ਘਰ ਅਸਾਂ ਨੇ ਭਾਈ ਐਸਾ ਬਣਾ ਲਿਆ ਹੈ। ਉਹ ਐਸਾ ਘਰ ਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਅੰਦਰ ਸਾਨੂੰ ਇਹ ਪ੍ਰੇਰਣਾ ਵੀ ਕਰਦੇ ਨੇ, ਉਹ ਘਰ ਫੇਰ ਮਿਲੇਗਾ ਜੇ ਅਸੀਂ ਇਹ ਪ੍ਰਤੱਖ ਘਰਾਂ ਦੇ ਅੰਦਰ ਰਹਿੰਦਿਆਂ ਹੋਇਆਂ ਉਹਨੂੰ ਯਾਦ ਕਰਾਂਗੇ। ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਧਿਆਏ ਹੋ। ਜੇ ਘਰਾਂ ਚ ਬੈਠਿਆਂ ਨੂੰ ਸਾਨੂੰ ਉਹ ਭੁੱਲ ਗਿਆ ਪਰਮਾਤਮਾ ਵਾਹਿਗੁਰੂ, ਫਿਰ ਉਹ ਘਰ ਦੀ ਪ੍ਰਾਪਤੀ ਨਹੀਂ ਹੋਣੀ ਹੈ। ਉਹ ਘਰ ਲਈ ਗੁਰਦੇਵ ਸਾਨੂੰ ਪ੍ਰੇਰਣਾ ਕਰਦੇ ਨੇ, ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ। ਇਸ ਲਈ ਸਤਿਗੁਰੂ ਗੁਰੂ ਅਮਰਦਾਸ ਜੀ ਜੋ ਕਿਰਪਾ ਬਖਸ਼ਿਸ਼ ਕਰਦੇ ਹਨ, ਅੱਜ ਦੇ ਪਾਵਨ ਮੁੱਖ ਵਾਕ ਅੰਦਰ ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ।
ਵਡਹੰਸ ਰਾਗ ਦੇ ਅੰਦਰ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਪਰਮ ਕਿਰਪਾਲੂ ਜਗਤ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਉਚਾਰਨ ਕੀਤਾ ਹੋਇਆ ਸ਼ਬਦ ਹੈ।
ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ।
ਹਜ਼ੂਰ ਉੱਤਮ ਭਗਤੇ ਦੁਆਰਾ ਬਖਸ਼ਿਸ਼ ਕਰਦੇ ਨੇ, ਉਪਦੇਸ਼ ਦਿੰਦੇ ਹਨ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਸਤਿਗੁਰੂ ਤਾਂ ਸਦਾ ਹੀ ਪਰਮੇਸ਼ਰ ਵਿੱਚ ਜੁੜੇ ਰਹਿੰਦੇ ਸਨ। ਗੁਰੂ ਅਮਰਦਾਸ ਜੀ ਦਾ ਜਦ ਆਪਾਂ ਇਤਿਹਾਸ ਪੜ੍ਹਦੇ ਹਾਂ, ਬਿਰਧ ਅਵਸਥਾ ਵਿੱਚ ਵੀ ਕਿੰਨੀ ਘਾਲ ਸੇਵਾ ਦੀ, ਤੇ ਕਿੱਥੇ ਹੁਣ ਉਹ ਚਵਾਰਾ ਸਾਹਿਬ ਦੇ ਅੰਦਰ ਅੱਜ ਵੀ ਗੁਰਦੁਆਰਾ ਕਿੱਲੀ ਸਾਹਿਬ ਮੌਜੂਦ ਹੈ। ਬਿਰਧ ਅਵਸਥਾ 'ਚ ਜਿਸ ਕਿੱਲੀ ਨੂੰ ਕਰ ਕਮਲਾਂ ਵਿੱਚ ਪਕੜ ਕੇ ਫਿਰ ਵੀ ਆਪ ਉਸ ਵਾਹਿਗੁਰੂ ਪਰਮੇਸ਼ਰ ਵਿੱਚ ਜੁੜੇ ਰਹਿੰਦੇ ਸਨ, ਸਦਾ ਹੀ ਸੰਭਾਲਦੇ। ਇਹ ਤਾਂ ਸਾਨੂੰ ਪ੍ਰੇਰਣਾ ਗੁਰੂ ਜੀ ਦਿੰਦੇ, ਸਾਨੂੰ ਉਪਦੇਸ਼ ਦੇ ਰਹੇ ਨੇ ਸਮੁੱਚੀ ਮਨੁੱਖਤਾ ਨੂੰ। ਮਨ ਮੇਰਿਆ, ਹੇ ਸਮਰੱਥ ਗੁਰੂ ਜੀ ਕਿਰਪਾ ਕਰਦੇ ਨੇ, ਹੇ ਮੇਰੇ ਪਿਆਰੇ ਮਨ, ਉਹ ਕਰਤੇ ਵਾਹਿਗੁਰੂ ਨੂੰ, ਮੇਰੇ ਮਨ ਤੂੰ ਸਦਾ ਹੀ ਸਥਿਰ ਸਰੂਪ ਵਾਹਿਗੁਰੂ ਨੂੰ ਅੰਦਰ ਵਸਾ, ਉਹਨੂੰ ਅੰਦਰ ਅੰਦਰ ਸਦਾ ਸੰਭਾਲਣਾ ਕਰ, ਉਹਨੂੰ ਸਦਾ ਯਾਦ ਕਰ।
ਆਪਣੇ ਘਰ ਤੂੰ ਸੁਖ ਵਸੇ, ਹੋਏ ਨਾ ਸਕੈ ਜਮ ਕਾਲ ਜੀਉ।
ਆਪਣੇ ਘਰ ਤੂੰ ਸੁਖ ਵਸੇ ਹੈ, ਫਿਰ ਤੂੰ ਆਪਣੇ ਘਰ ਦੇ ਅੰਦਰ ਸੁਖ ਸਹਿਤ ਵਸੇਗਾ। ਹੋਏ ਨਾ ਸਕੈ ਜਮ ਕਾਲ ਜੀਉ, ਫਿਰ ਜਮਕਾਲ ਤੇਰੇ ਨੇੜੇ ਨਹੀਂ ਪਹੁੰਚ ਸਕੇਗਾ, ਨਹੀਂ ਸੋ ਸਕੇਗਾ, ਜਮਕਾਲ ਤੇਰੇ ਨੇੜੇ ਨਹੀਂ ਆਵੇਗਾ। ਨਹੀਂ ਤਾਂ ਕੋਈ ਵੀ ਜਮਕਾਲ ਤੋਂ ਬਚ ਨਹੀਂ ਸਕਿਆ ਹੈ। ਬੜਾ ਪਰਬਲਾ ਉਹ, ਸਾਰੇ ਉਹ ਤੋਂ ਡਰਦੇ ਵੀ ਹਨ। ਜਗ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਉ। ਇਹ ਬਹੁਤ ਪਰਬਲ ਹੈ, ਉਹ ਤੋਂ ਕੋਈ ਨਹੀਂ ਬਚਦਾ ਹੈ। ਮੀਰੀ ਪੀਰੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪਾਵਨ ਗੁਰ ਇਤਿਹਾਸ ਦੇ ਅੰਦਰ ਬੋਲ ਨੇ, ਜਦੋਂ ਬਾਬਾ ਅਟਲ ਰਾਏ ਜੀ ਪਿਤਾ ਗੁਰੂ ਜੀ ਦਾ ਹੁਕਮ ਮੰਨ ਕੇ ਸਰੀਰ ਛੱਡ ਦਿੱਤਾ। ਆ ਪਾਵਨ ਅਸਥਾਨ ਬਾਬਾ ਅਟਲ ਰਾਏ ਜੀ ਦਾ ਆਪਾਂ ਦਰਸ਼ਨ ਕਰਦੇ ਹਾਂ ਉੱਥੇ ਜਾ ਕੇ, ਤੇ ਫਿਰ ਕਹਿੰਦੇ ਗੁਰੂ ਕੇ ਮਹਿਲ ਸਾਡੇ ਮਤਾਵਾਂ ਤੇ ਕੁਝ ਗੁਰਸਿੱਖ ਬਰਾਗ ਵਿੱਚ ਆ ਗਏ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਥਨ ਹੈ, ਫਿਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਉੱਥੇ ਸਿੱਖਿਆ ਦਿੱਤੀ। ਮਹਾਰਾਜ ਕਹਿੰਦੇ ਭਾਈ, ਇਹ ਸੰਸਾਰ ਇੱਕ ਵਾਹਿਗੁਰੂ ਦੀ ਖੇਤੀ ਹੈ, ਜਗ ਖੇਤੀ, ਇਹੋ ਪ੍ਰਭੂ ਕਰੀ ਹੈ, ਕਾਚੀ ਡਡਰੀ ਪਾਕ ਖਰੀ ਹੈ। ਮਹਾਰਾਜ ਕਹਿੰਦੇ ਬਈ, ਵਾਹਿਗੁਰੂ ਨੇ ਖੇਤੀ ਕੀਤੀ ਆ, ਕਾਚੀ ਡਡਰੀ ਪਾਕ ਕਰੀ ਹੈ, ਜਿਸ ਕੋ ਚਾਹੇ ਸੋ ਵਾਦ ਕਰ ਲੇਤ, ਇਸ ਕੋ ਚਿੰਤ ਕਰੇ ਕਿਸ ਹੇਤ। ਮਹਾਰਾਜ ਕਹਿੰਦੇ ਜਿਵੇਂ ਕਿਸਾਨ ਆਪਣੀ ਖੇਤੀ ਬੀਜਦਾ ਹੈ ਤੇ ਜਦੋਂ ਚਾਹੁੰਦਾ ਤਾਂ ਉਹ ਕਾਚੀ ਪਾਕੀ ਵੱਢਣ ਹਾਰ ਜਦੋਂ ਚਾਹੁੰਦਾ ਵੱਢ ਲੈਂਦਾ ਹੈ, ਤੇ ਉਹਨੂੰ ਕੋਈ ਰੋਗ ਥੋੜੋ ਸਕਦਾ ਹੈ। ਇਹ ਸੰਸਾਰ ਵਾਹਿਗੁਰੂ ਦੀ ਖੇਤੀ ਆ, ਜਿਸ ਕੋ ਚਾਹੇ ਸੋ ਵਾਦ ਕਰ ਲੇਤ, ਤੇ ਇਹਦੀ ਚਿੰਤਾ ਕਿਸ ਲਈ ਤੁਸੀਂ ਕਰਦੇ ਹੋ? ਇਹ ਸਾਰੇ ਆਪੋ ਆਪਣੇ ਸਮੇਂ ਦੇ ਅਨੁਸਾਰ ਸਗਲੇ ਆਪੋ ਆਪਣੀ ਵਾਰੀ ਚੱਲੇ, ਜਾਤ ਕੋ ਧੀਰ ਨਾ ਧਾਰੀ। ਇਤਿਹਾਸ ਦੇ ਬੋਲ ਨੇ, ਮਹਾਰਾਜ ਕਹਿੰਦੇ ਬਈ, ਆਪੋ ਆਪਣੀ ਵਾਰੀ ਅਨੁਸਾਰ ਸਾਰੇ ਚਲੇ ਜਾਂਦੇ ਨੇ, ਕੋਈ ਵੀ ਧੀਰਜ ਨਹੀਂ ਪਕੜਦਾ ਹੈ। ਹਾਂ, ਪੋਹੇ ਨਾ ਸਕੈ ਜਮ ਕਾਲ ਜੀਉ। ਇੱਕ ਐਸਾ ਸਰੀਰ ਕਰਕੇ ਭਾਵੇਂ ਨਹੀਂ ਰਹਿੰਦੇ, ਪਰ ਜਿਨ੍ਹਾਂ ਨੇ ਸਰੀਰ ਦੇ ਅੰਦਰ ਰਹਿੰਦਿਆਂ ਕਾਲ ਨੂੰ ਸਾਧ ਲਿਆ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਦੋਂ ਅੰਤਮ ਸਮਾਂ ਆਇਆ, ਉੱਥੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕੀਤਾ। ਮਹਾਰਾਜ ਉੱਥੇ ਗਏ। ਸੰਖੇਪ ਜੀ ਬੇਨਤੀ ਕਰਨੀ ਆ, ਇਤਿਹਾਸ ਪਾਵਨ ਇਹ ਸ਼ਬਦ ਲੰਬੇਰਾ ਹੈ। ਬਾਬਾ ਜੀ ਨੇ ਦਰਸ਼ਨ ਗੁਰਦੇਵ ਦੇ ਕੀਤੇ, ਬੈਠੇ ਬਚਨ ਬਲਾ ਸੋਏ, ਨਿਯਤ ਸਮਾਂ ਜਿਹੜਾ ਸੀ ਸਰੀਰ ਨੂੰ ਤਿਆਗਣ ਦਾ ਆ ਗਿਆ। ਗੁਰਦੇਵ ਦੇ ਦੀਦਾਰ ਕਰਦਿਆਂ ਚੌਂਕੜਾ ਮਾਰ ਕੇ ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸਰੀਰ ਛੱਡਣ ਤੋਂ ਪਹਿਲਾਂ, ਤੇ ਆਪਣੇ ਸਪੁੱਤਰ ਭਾਈ ਭਾਨਾ ਜੀ ਦੀ ਬਾਂਹ ਗੁਰੂ ਹਰਗੋਬਿੰਦ ਜੀ ਨੂੰ ਪਕੜਾ ਦਿੱਤੀ। ਮਹਾਰਾਜ, ਜਿਵੇਂ ਗੁਰੂ ਨਾਨਕ ਤੋਂ ਲੈ ਕੇ ਛੇਵੇਂ ਸਰੂਪ ਤੱਕ ਹੁਣ ਤੱਕ ਮੈਨੂੰ ਨਿਵਾਜਿਆ ਹੈ ਦਾਸ ਨੂੰ, ਇਸੇ ਤਰ੍ਹਾਂ ਇਹਦੇ ਤੇ ਕਿਰਪਾ ਕਰਨੀ, ਇਹਨੂੰ ਨਿਵਾਜਣਾ। ਹਜ਼ੂਰ ਨੇ ਕਿਰਪਾ ਕੀਤੀ, ਬਾਬਾ ਜੀ ਸਮਾ ਗਏ। ਪਵਨ ਹੈ ਮਾਹੇ ਪਵਨ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ। ਬਾਬਾ ਜੀ ਦੇ ਸਰੀਰ ਸ਼ਾਂਤ ਹੋ ਜਾਣ ਤੋਂ ਬਾਅਦ ਬਾਬਾ ਭਾਨਾ ਜੀ ਦੇ ਕਹਿੰਦੇ ਨੇਤਰਾਂ 'ਚ ਜਲ ਭਰ ਆਇਆ। ਕੁਝ ਗੁਰਸਿੱਖ ਵੀ ਜਿਹੜੇ ਕੋਲ ਸਨ, ਉਹਨਾਂ ਦੇ ਵੀ ਨੇਤਰਾਂ 'ਚ ਜਲ ਭਰ ਆਇਆ। ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਤਿਹਾਸ ਦੇ ਅੰਦਰ ਵਚਨ ਕਹਿ ਸਿੱਖਿਆ ਦੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਇਹ ਜਿਹੜਾ ਸੰਸਾਰ ਆ ਇਹ ਕਰਤੇ ਦੀ ਖੇਡ ਹੀ ਇਸ ਤਰ੍ਹਾਂ ਦੀ ਹੈ, ਪਰ ਸਰੀਰ ਵਿੱਚ ਰਹਿੰਦਿਆਂ ਜਿਹਨਾਂ ਨੇ ਬਾਬਾ ਜੀ ਵਾਂਗ ਘਾਲ ਘਾਲ ਲਈ ਨਾ, ਸਾਧ ਲੀਨ ਜਿਨਸ ਜਿਨਹੂੰ ਪਰਲੋਕ ਜਸ ਵਿਸਥਾਰ ਹੈ ਪੁਰ ਪੁਣ ਓਕ ਸੇ ਨਹਿ ਮਰਹਿ ਜੀਅਤ ਸਦ ਕਾਲਾ ਆਪਰ ਮਰਹਿ ਸਭ ਬੰਧੇ ਜੰਜਾਲਾ। ਗੁਰੂ ਹਰਗੋਬਿੰਦ ਜੀ ਦੇ ਪਾਵਨ ਬੋਲ ਨੇ ਇਤਿਹਾਸ ਦੇ ਅੰਦਰ ਮਾਰੇ, ਕਹਿੰਦੇ ਜਿਹਨਾਂ ਨੇ ਪ੍ਰਲੋਕ ਸਾਧ ਲਿਆ ਨਾ ਸਰੀਰ ਵਿੱਚ ਰਹਿੰਦਿਆਂ, ਉਹ ਤਾਂ ਸਰੀਰ ਹੀ ਤਿਆਗਿਆ ਪਰ ਉਹ ਮਰੇ ਨਹੀਂ ਹਨ, ਜੀਅਤ ਸਦਕਾਲਾ ਉਹ ਸਦਾ ਜਿਉਂਦੇ ਨੇ, ਉਹਨਾਂ ਦੇ ਕਾਲ ਨੇੜੇ ਨਹੀਂ ਆਉਂਦਾ। ਆਪਰ ਮਰੈ ਹੋਰ ਸਾਰੇ ਲੋਕ ਮਰਦੇ ਨੇ, ਜਨਮ ਧਾਰ ਜਗ ਕਰਮ ਕਮਾਵੈ ਆਏ ਕਾਲ ਸਭ ਤਨ ਬਨਸਾਵੈ। ਗੁਰੂ ਹਰਗੋਬਿੰਦ ਜੀ ਮਹਾਰਾਜ ਕਹਿੰਦੇ ਭਾਈ ਜਨਮ ਧਾਰ ਕੇ ਜੀਵ ਸੰਸਾਰ ਚ ਆਉਂਦਾ, ਸੰਸਾਰੀ ਜੀ ਕਰਮ ਕਰਦੇ ਨੇ ਤੇ ਜਦੋਂ ਕਾਲ ਆਉਂਦਾ ਨਾ ਇੱਥੋਂ ਸਭ ਕੇਰਾਂ ਬਿਨਸ ਜਾਂਦਾ ਹੈ। ਬਾਣੀ ਚ ਵੀ ਸਤਿਗੁਰੂ ਜੀ ਨੇ ਕਿਹਾ ਹੈ ਵੀ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ ਆਪੋ ਆਪਣੀ ਵਾਰੀ ਅਨੁਸਾਰ, ਇੱਥੋਂ ਸਾਰੇ ਚਲੇ ਜਾ ਰਹੇ ਨੇ, ਹੋਰ ਕੋਈ ਨਹੀਂ ਬਚ ਸਕਦਾ ਹੈ। ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਉਹ ਸਦਾ ਜਿਉਂਦੇ ਨੇ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਸਿਮਰਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਆਪਣੇ ਘਰ ਤੋਂ ਸੁੱਖ ਵਸ ਹੈ ਪੋਏ ਨਾ ਸਕੈ ਜਮਕਾਲ ਜੀਉ ਹੈ ਮਨੁੱਖ, ਫਿਰ ਜਮਕਾਲ ਤੇਰੇ ਨੇੜੇ ਨਹੀਂ ਪੋ ਸਕੇਗਾ, ਨਹੀਂ ਕਿਸੇ ਤਰ੍ਹਾਂ ਆ ਸਕੇਗਾ।
ਕਾਲ ਜਾਲ ਜਮ ਜੋਹੀ ਨਾ ਸਕੈ ਸੱਚਾ ਸ਼ਬਦ ਲਿਵ ਲਾਈ।
ਜਿਨ੍ਹਾਂ ਨੇ ਸੱਚੇ ਸ਼ਬਦ ਵਿੱਚ ਵਿਰਤੀ ਜੋੜ ਲਈ ਆ, ਗੁਰੂ ਦੇ ਸੱਚੇ ਸ਼ਬਦ ਦੇ ਕਮਾਈ ਕੀਤੀ ਆ, ਆਤਮਕ ਮੌਤ ਉਹਨਾਂ ਵੱਲ ਵਈ ਵੇਖ ਵੀ ਨਹੀਂ ਸਕਦੀ ਹੈ, ਜਮਕਾਲ ਉਹਨਾਂ ਵੱਲ ਤੱਕ ਵੀ ਨਹੀਂ ਸਕਦਾ ਜਿਨ੍ਹਾਂ ਨੇ ਸੱਚੇ ਸ਼ਬਦ ਵਿੱਚ ਲਿਵ ਲਗਾ ਲਈ ਹੈ।
ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਈ।
ਸਦਾ ਹੀ ਸੱਚੇ ਨਾਮ ਵਿੱਚ ਰੰਗੇ ਗਏ ਨੇ, ਉਹਨਾਂ ਦੇ ਮਨ ਨਿਰਮਲ ਹਨ, ਮਨ ਪਵਿੱਤਰ ਨੇ ਜਿਹੜੇ ਨਾਮ ਚ ਰੰਗੇ ਨੇ। ਉਹ ਤਾਂ ਭਗਤ ਕਬੀਰ ਜੀ ਨੇ ਕਹਿ ਦਿੱਤਾ, ਮਨ ਕਬੀਰ ਮਨ ਗੰਗਾ ਭਇਆ, ਜੈਸੇ ਗੰਗਾ ਨਿਮਨ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਭਗਤ ਕਬੀਰ ਜੀ ਕਹਿੰਦੇ ਜਿਵੇਂ ਗੰਗਾ ਦਾ ਜਲ ਨਿਰਮਲ ਪਵਿੱਤਰ ਮੰਨਿਆ ਨਾ, ਕਹਿੰਦੇ ਬਈ ਇਸ ਤਰ੍ਹਾਂ ਦਾ ਮਨ ਹੋ ਗਿਆ, ਪਵਿੱਤਰ ਬਣ ਗਿਆ ਹੈ। ਪਾਤਸ਼ਾਹ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ, ਉਹ ਤਾਂ ਇਸ ਤਰ੍ਹਾਂ ਦਾ ਨਹੀਂ ਤਾਂ ਮਨ ਮਲੀਨ ਹੀ ਹੈ। ਬਾਣੀ ਚ ਸਤਿਗੁਰੂ ਜੀ ਨੇ ਇਹ ਵੀ ਕਹਿ ਦਿੱਤਾ, ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ ਖਨੜੀ ਧੋਤੀ ਉਜਰੀ ਨਾ ਹੋਵੇ, ਦੇਹ ਸੋ ਧੋਵਨ ਪਾਹੋ। ਪਰ ਮਨ ਨਿਰਮਲ ਕਰਨ ਦਾ ਇੱਕੋ ਹੀ ਸਾਧਨ ਸਤਸੰਗਤ ਹੈ, ਸਤਸੰਗਤ ਅੰਦਰ ਨਾਮ ਹੈ, ਨਾਮ ਜਪਣ ਨਾਲ ਕਥਾ ਕੀਰਤਨ ਸੁਣਨ ਨਾਲ ਹੀ ਇਹ ਮਲੀਨ ਮਨ ਪਵਿੱਤਰ ਹੁੰਦਾ ਹੈ ਆਪਣੇ ਘਰ। ਸਤਿਗੁਰੂ ਜੀ ਕਹਿੰਦੇ ਸਦਾ ਸੱਚ ਰਤਾ ਮਨ ਨਿਰਮਲ ਆਵਣ ਜਾਣ ਰਹਾਏ, ਉਹਨਾਂ ਦਾ ਆਵਾਗਮਨ ਦਾ ਚੱਕਰ ਮੁੱਟ ਗਿਆ, ਉਹਨਾਂ ਦਾ ਆਉਣਾ ਜਾਣਾ ਮੁੱਕ ਗਿਆ ਹੈ।
ਭਾਈ ਭਰਮ ਵਿਗੁਤੀ ਮਨ ਮੁਖ ਮੋਹੀ ਜਮਕਾਲ।
ਦੂਜਾ ਭਾਈ ਭਰਮ ਵਿਗੁੱਤੇ ਜਿਹੜੇ ਦਵੈਤ ਭਾਵ ਵਿੱਚ ਲੱਗੇ ਹੋਏ ਨੇ, ਉਹ ਭਰਮ ਵਿੱਚ ਹਮੇਸ਼ਾ ਖਰਾਬ ਹੁੰਦੇ ਰਹਿੰਦੇ ਹਨ, ਜਿਹੜੇ ਦੂਜਿਆਂ ਦੇ ਨਾਲ ਪਿਆਰ ਕਰਦੇ ਨੇ ਗੁਰੂ ਨੂੰ ਛੱਡ ਕੇ। ਮਨਮੁਖ ਮੋਹੀ ਜਮਕਾਲ, ਉਹ ਜਿਹੜੇ ਮਨਮੁਖ ਨੇ ਜਿਹੜੇ ਮਨ ਦੇ ਮਗਰ ਲੱਗਣ ਵਾਲੇ ਨੇ, ਉਹਨਾਂ ਨੂੰ ਜਮਕਾਲ ਨੇ ਮੋਹਿਆ, ਉਹਨਾਂ ਨੂੰ ਆਤਮਕ ਮੌਤ ਨੇ ਮੋਹ ਲਿਆ ਹੈ।
ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ।
ਸਤਿਗੁਰੂ ਜੀ ਕਿਰਪਾ ਕਰਦੇ ਨੇ, ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਕਹੈ ਨਾਨਕ ਸੁਣ ਮਨ ਮੇਰੇ, ਹਜ਼ੂਰ ਕਹਿੰਦੇ ਨੇ ਹੇ ਮੇਰੇ ਮਨ ਤੂੰ ਸਾਡੀ ਸਿੱਖਿਆ ਨੂੰ ਸੁਣਨਾ ਕਰ, ਤੂੰ ਸਦਾ ਸੱਚ ਸੰਭਾਲ, ਤੂੰ ਸਦਾ ਹੀ ਵਾਹਿਗੁਰੂ ਨੂੰ ਯਾਦ ਕਰ। ਜਿਹੜਾ ਸਥਿਰ ਸਰੂਪ ਹੈ, ਤਿੰਨ ਕਾਲ ਸੱਚ ਹੈ, ਉਹਨੂੰ ਕਦੇ ਵੀ ਭੁੱਲਣਾ ਨਾ ਕਰ, ਉਹਨੂੰ ਸਦਾ ਹੀ ਚੇਤੇ ਕਰ, ਉਹਦਾ ਸਦਾ ਸਿਮਰਨ ਕਰਨਾ ਕਰ।
ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ ਬਾਹਰ ਵਸਤ ਨਾ ਪਾਲ।
ਹਜ਼ੂਰ ਕਿਰਪਾ ਕਰਦੇ ਨੇ, ਹੇ ਮੇਰੇ ਮਨ ਅੰਤਰ ਤੇਰਾ ਨਿਧਾਨ ਹੈ, ਸਾਰੇ ਸੁੱਖਾਂ ਦਾ ਖਜ਼ਾਨਾ ਪ੍ਰਮਾਤਮਾ ਹੇ ਮਨ ਉਹ ਤੇਰੇ ਅੰਦਰ ਹੀ ਹੈ। ਤੂੰ ਬਾਹਰ ਵਸਤ ਨਾ ਭਾਰ, ਅੰਦਰੋਂ ਲੱਭ ਨਾ ਛੱਡ ਕੇ ਤੂੰ ਬਾਹਰੋਂ ਨਾ ਭਰ ਨਾ ਕਰ। ਉਹ ਅੰਦਰ ਹੀ ਹੈ ਵਸਤੂ, ਆਤਮਕ ਵਸਤੂ, ਨਾਮ ਵਸਤੂ ਅੰਦਰ ਹੀ ਹੈ, ਬਾਹਰੋਂ ਨਾ ਭਰ ਨਾ ਕਰ। ਬਾਹਰੋਂ ਭਰ ਲਿਆ ਉਹ ਲੱਭਣਾ ਨਹੀਂ, ਤੇ ਨਾ ਹੀ ਸੁੱਖ ਦੀ ਪ੍ਰਾਪਤੀ ਹੋਣੀ ਆ। ਸਿਆਣੇ ਕਹਿੰਦੇ ਨੇ, ਇੱਕ ਕਹਿੰਦੇ ਕਿਸੇ ਮਨੁੱਖ ਦੀ ਆਪਣੇ ਘਰ ਅੰਦਰ ਸੂਈ ਗੁਆਚ ਗਈ ਤੇ ਘਰ ਵਿੱਚ ਹਨੇਰਾ ਸੀ, ਘਰੋਂ ਲੱਭਣ ਦੀ ਬਜਾਏ ਕਹਿੰਦੇ ਬਾਹਰ ਉਹ ਸੜਕ ਦੇ ਉੱਤੇ ਜਿੱਥੇ ਆ ਸਰਕਾਰੀ ਲਾਈਟਾਂ ਰਾਤ ਨੂੰ ਜਲਦੀਆਂ ਨੇ, ਉਸ ਚਾਨਣ ਦੇ ਵਿੱਚ ਆ ਕੇ ਕਹਿੰਦੇ ਹੱਥ ਮਾਰੀ ਜਾਵੇ, ਕਦੇ ਇੱਧਰ ਨੂੰ ਹੱਥ ਮਾਰੇ ਕਦੇ ਇੱਧਰ ਨੂੰ, ਸੜਕ ਦੇ ਉੱਤੇ ਜਿੱਥੇ ਰੋਸ਼ਨੀ ਸੀ, ਸਰਕਾਰੀ ਲਾਈਟਾਂ ਚੱਲਦੀਆਂ ਸਨ, ਉੱਥੇ ਵੇਖੀ ਜਾਵੇ। ਇੱਕ ਉੱਥੋਂ ਦੀ ਕਹਿੰਦੇ ਬਹੁਤ ਸਿਆਣਾ ਮਨੁੱਖ ਲੰਘਿਆ, ਉਹਨੇ ਹੱਥ ਮਾਰਦੇ ਨੂੰ ਦੇਖਿਆ ਸੜਕ ਦੇ ਉੱਤੇ, ਉਹਨੇ ਪੁੱਛ ਲਿਆ ਵੀ ਕੀ ਕਰਦਾ ਪਿਆ, ਕੀ ਲੱਭਦਾ ਪਿਆ, ਮੈਨੂੰ ਦੱਸ, ਮੈਂ ਵੀ ਤੇਰੀ ਮਦਦ ਕਰ ਦੇਵਾਂ। ਉਹ ਕਹਿਣ ਲੱਗਿਆ ਮੈਂ ਆਪਣੀ ਸੂਈ ਲੱਭਦਾ ਹੈਗਾ। ਸਿਆਣਾ ਮਨੁੱਖ ਸੀ, ਕਹਿਣ ਲੱਗਿਆ ਤੂੰ ਮੈਨੂੰ ਇਹ ਦੱਸ ਪਹਿਲਾਂ ਕਿੱਥੇ ਜੇ ਗੁਆਚੀ ਹੈ, ਮੈਂ ਵੀ ਤੇਰੀ ਮਦਦ ਕਰਾਂਗਾ। ਕਹਿਣ ਲੱਗਿਆ ਗੁਆਚੀ ਤਾਂ ਘਰ ਦੇ ਅੰਦਰ ਹੈ। ਉਹ ਸਿਆਣਾ ਮਨੁੱਖ ਕਹਿਣ ਲੱਗਿਆ ਵੀ ਘਰ ਵਿੱਚ ਗੁਆਚੀ ਆ, ਫਿਰ ਤੂੰ ਉੱਥੇ ਕਿਉਂ ਨੀ ਦੇਖਦਾ, ਘਰ 'ਚ ਤੇ ਇੱਥੇ ਲੱਭਦਾ ਫਿਰਦਾ। ਕਹਿੰਦਾ ਉੱਥੇ ਅੰਧੇਰਾ ਹੈਗਾ, ਉੱਥੇ ਹਨੇਰਾ ਹੈ, ਇੱਥੇ ਰੋਸ਼ਨੀ ਆ, ਮੈਂ ਰੋਸ਼ਨੀ ਵਿੱਚ ਲੱਭਦਾ। ਇਹ ਤਾਂ ਗੱਲ ਸੱਚ ਹੈ ਨਾ ਵੀ ਹਨੇਰੇ 'ਚ ਕੋਈ ਚੀਜ਼ ਲੱਭਦੀ ਨਹੀਂ ਹੈ, ਲੱਭੇਗੀ ਤਾਂ ਰੋਸ਼ਨੀ 'ਚ ਹੀ। ਪਰ ਜੇ ਹਨੇਰੇ 'ਚ ਗੁਆਚੀ ਹੋਈ ਆ, ਫਿਰ ਰੋਸ਼ਨੀ ਕਿਤੇ ਹੋਰ ਆ, ਹੋਰੋਂ ਤਾਂ ਨਹੀਂ ਕਿਤੇ ਲੱਭਣੀ ਹੈ। ਤਾਂ ਸਭ ਕੁਝ ਇਹਦੇ ਘਰ ਅੰਦਰ, ਪਰ ਘਰ ਅੰਦਰ ਹਨੇਰਾ ਹੈ ਇਹਦੇ। ਉਹ ਹਨੇਰਾ ਮੇਰੇ ਸਤਿਗੁਰੂ ਗੁਰੂ ਨਾਨਕ ਨੇ ਸੁਲਤਾਨਪੁਰ ਦੀ ਧਰਤੀ ਦੇ ਅੰਦਰ ਵੀ ਸਮੁੱਚੀ ਮਨੁੱਖਤਾ ਦਾ ਹਨੇਰਾ ਤੱਕਿਆ ਸੀ ਧਿਆਨ ਦੁਆਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਤੱਕਿਆ ਧਿਆਨ ਲਾ ਕੇ, ਭਾਈ ਗੁਰਦਾਸ ਜੀ ਕਹਿੰਦੇ ਬਾਬਾ ਵੇਖੇ ਧਿਆਨ ਧਰ, ਜਲਤੀ ਸਭ ਪ੍ਰਥਮੀ ਦਿਸ ਆਈ, ਵਾਝੋਂ ਗੁਰੂ ਗੁਬਾਰ ਹੈ। ਗੁਬਾਰ ਨਾਮ ਹਨੇਰੇ ਦਾ ਹੈ। ਹੈ ਕਰਦੀ ਸੁਣੀ ਲੁਕਾਈ, ਹਨੇਰੇ 'ਚ ਤਾਂ ਰੌਲਾ ਹੀ ਪੈਂਦਾ। ਆ ਕਿਤੇ ਥੋੜ੍ਹਾ ਜਿਹਾ ਚਿਰ ਅੱਜ ਰਾਤ ਨੂੰ ਲਾਈਟ ਆ, ਗਰਮੀਆਂ 'ਚ ਤਾਂ ਬਹੁਤਾ ਰੌਲਾ ਪੈਂਦਾ, ਪਿੰਡਾਂ ਦੇ ਅੰਦਰ ਤਾਂ ਆਮ ਹੀ ਆ ਨਾ ਚਲੀ ਜਾਂਦੀ ਆ ਲਾਈਟ, ਤੇ ਜਦੋਂ ਕਦੇ ਘਰਾਂ 'ਚੋਂ ਰੋਸ਼ਨੀ ਚਲੀ ਜਾਵੇ ਤੇ ਗਰਮੀ ਹੋਵੇ, ਪੱਕੇ ਪੁੱਕੇ ਬੰਦ ਹੋ ਜਾਣ, ਲਾਈਟਾਂ ਬੰਦ ਹੋ ਜਾਣ, ਫਿਰ ਮਨੁੱਖ ਬਾਹਰ ਨੂੰ ਭਜਦੇ ਨੇ, ਕਿੰਨਾ ਰੌਲਾ ਪੈਂਦਾ, ਹਨੇਰੇ 'ਚ ਰੌਲਾ ਹੀ ਪੈਂਦਾ। ਪਰ ਇਹ ਤਾਂ ਬਾਹਰ ਲਈ ਰੌਲਾ ਹੈ ਨਾ, ਅਗਿਆਨਤਾ ਦੇ ਅੰਧੇਰੇ ਦੇ ਅੰਦਰ ਮਨੁੱਖ ਜਿਹੜਾ ਰੌਲਾ ਪੈਂਦਾ ਉਹ ਗੁਰੂ ਨਾਨਕ ਨੇ ਤੱਕਿਆ। ਉਹ ਨਾ ਤਾਂ ਰੌਲਾ ਆਮ ਕਿਸੇ ਨੂੰ ਦਿਸਦਾ ਹੈ, ਨਾ ਉਹ ਹਨੇਰੇ ਦੀ ਕਿਸੇ ਨੂੰ ਸੋਝੀ ਆ। ਉਹ ਹਨੇਰੇ ਨੂੰ ਬਾਣੀ 'ਚ ਗੁਰੂ ਜੀ ਨੇ ਕਹਿ ਦਿੱਤਾ, ਗੁਰਬਿਨ ਘੋਰ ਅੰਧਾਰ, ਗੁਰਬਿਨ ਸਮਝ ਨਾ ਆਵੇ। ਉਹ ਗੁਰੂ ਤੋਂ ਬਿਨਾਂ ਘੋਰ ਘੁੱਪ ਅਗਿਆਨਤਾ ਦਾ ਅੰਧੇਰਾ ਹੈ। ਉਹ ਅੰਧੇਰਾ ਬਾਹਰਲੀ ਰੋਸ਼ਨੀ ਨਹੀਂ ਦੂਰ ਕਰ ਸਕਦੀ। ਮੇਰੇ ਸਮਰੱਥ ਗੁਰੂ ਗੁਰੂ ਅੰਗਦ ਦੇਵ ਜੀ ਨੇ ਕਹਿ ਦਿੱਤਾ, ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੱਕ ਚੰਦਰਮਾ ਦੀ ਕਿੰਨੀ ਰੋਸ਼ਨੀ ਹੁੰਦੀ ਹੈ, ਸੈਂਕੜੇ ਚੰਦਰਮਾ ਭਵੇਂ ਚੜ੍ਹ ਜਾਣ, ਇੱਕ ਸੂਰਜ ਦੀ ਕਿਤਨੀ ਰੋਸ਼ਨੀ ਆ, ਹਜ਼ਾਰਾਂ ਸੂਰਜ ਗੁਰੂ ਅੰਗਦ ਦੇਵ ਜੀ ਕਹਿੰਦੇ ਭਵੇਂ ਚੜ੍ਹ ਜਾਵਣ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਿਹੜੇ ਝੂਠੇ ਗੁਰੂ ਨੇ ਉਹਨਾਂ ਕੋਲ ਕਿਹੜੀ ਰੋਸ਼ਨੀ ਆ ਵੀ ਉਹ ਹਨੇਰੇ ਨੂੰ ਦੂਰ ਕਰ ਦੇਣਗੇ ਕੱਚੇ। ਹਜ਼ਾਰਾਂ ਸੂਰਜ ਵੀ ਦੂਰ ਨਹੀਂ ਕਰ ਸਕਦੇ ਉਹ ਹਨੇਰਾ ਤਾਂ, ਤੇ ਕੱਚੇ ਗੁਰੂਆਂ ਨੇ ਕਿੱਥੋਂ ਦੂਰ ਕਰ ਦੇਣਾ ਹੈਗਾ। ਉਹ ਤਾਂ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆ, ਉਹ ਹਿਰਦੇ ਦੇ ਅੰਦਰ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਉਹ ਤਾਂ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਜਾਵੇ। ਜਿਹਨਾਂ ਦੀ ਕਮਾਈ ਹੈ ਉਹ ਫਿਰ ਜਦੋਂ ਗੁਰੂ ਦੀ ਕਿਰਪਾ ਸਮਾਂ ਆਉਂਦਾ ਹੈ ਤੇ ਉਹ ਫਿਰ ਪ੍ਰਕਾਸ਼ ਰੋਸ਼ਨੀ ਹੋ ਜਾਂਦੀ ਆ। ਜਿਵੇਂ ਇਤਿਹਾਸ ਅੰਦਰ ਆਪਾਂ ਪ੍ਰਸੰਗ ਪੜ੍ਹਦੇ ਹਾਂ ਵੀ ਇੱਕ ਵਪਾਰੀ ਗੁਰੂ ਨਾਨਕ ਨੂੰ ਮਿਲਿਆ, ਕੰਧੇ ਦੇ ਉੱਤੇ ਛੋਟਾ ਜਿਹਾ ਵਪਾਰ ਕਰਨ ਲਈ ਗਠੜੀ ਚੁੱਕੀ ਫਿਰਦਾ ਸੀ। ਸਮਾਂ ਨਹੀਂ ਮੈਂ ਵਿਸਥਾਰ 'ਚ ਜਾਵਾਂ। ਉਹਨੇ ਗੁਰਦੇਵ ਦੇ ਦਰਸ਼ਨ ਕੀਤੇ, ਹਜ਼ੂਰ ਨੇ ਪੁੱਛਿਆ ਕੀ ਆ, ਉਹਨੇ ਦੱਸ ਦਿੱਤਾ ਜੀ ਆਹ ਕੁਝ ਆ, ਤੇ ਵੱਟੇ ਛੋਟੇ ਦੇਖ ਕੇ ਇੱਕ ਕਰਕਮਲਾਂ 'ਚੋਂ ਉਠਾ ਲਿਆ, ਪੁੱਛਿਆ ਇਸ਼ਾਰਾ ਕਰਕੇ ਵੀ ਆ ਕੀ ਆ, ਕਹਿੰਦਾ ਜੀ ਵੱਟੇ ਨੇ ਇੱਕ ਆ ਸ਼ੇਰ ਦਾ, ਦੋ ਸ਼ੇਰ ਦਾ, ਤੁਹਾਡੇ ਕਰਕਮਲ 'ਚ ਜਿਹੜਾ ਪਾਓ ਆ। ਮਾਰੇ ਕਹਿੰਦੇ ਧਾਨੇ ਉਹ ਪਾਓ ਜਿਹਨਾਂ ਆਪਣਾ ਲਗਨ ਨਾਮ ਰਖਾਓ। ਕਹਿਣ ਦੀ ਦੇਰ ਸੀ ਤੇ ਗੁਰੂ ਦੀ ਦ੍ਰਿਸ਼ਟੀ, ਐਸੀ ਕਿਰਪਾ ਹੋਈ ਉਹਦੇ ਅੰਦਰ, ਐਸਾ ਪ੍ਰਕਾਸ਼, ਐਸੀ ਸੋਝੀ, ਸਭ ਕੁਝ ਤਿੰਨਾਂ ਲੋਕਾਂ ਦਾ ਗਿਆਨ ਤੇ ਐਸਾ ਆਤਮਕ ਆਨੰਦ ਅਵਸਥਾ ਬਣਾਈ ਤੇ ਕੋਲ ਖਲੋਤੇ ਕਹਿੰਦੇ ਗੁਰੂ ਕੇ ਪਿਆਰੇ ਨੇ ਪੁੱਛ ਲਿਆ, ਮਹਾਰਾਜ ਇਹਨੇ ਕੁਝ ਵੀ ਕੁਝ ਚਿਰ ਸੇਵਾ ਨਹੀਂ ਕੀਤੀ, ਘਾਲ ਨਹੀਂ ਕੀਤੀ, ਕਮਾਈ ਨਹੀਂ ਕੀਤੀ, ਐਡੀ ਕਿਰਪਾ ਕਿ ਸਿਣਚੀ ਇਹਦੇ ਤੇ। ਇਤਿਹਾਸ ਦੇ ਬੋਲ ਨੇ ਕਵੀ ਸੰਤੋਖ ਸਿੰਘ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਵਾਲਿਆ ਦੀਪਕ ਬਾਤੀ ਤੇਲ ਜੁੱਤਦ ਭਾਵਕ ਲਾਵਣ ਦੇਰ ਹੋਏ ਰੋਸ਼ਨੀ ਤੁਰਤ ਮਿਲ ਤਿਉਂ ਇਸ ਕੋ ਤੂੰ ਹੇਰ। ਮਹਾਰਾਜ ਕਹਿੰਦੇ ਜਿਵੇਂ ਦੀਵਾ ਹੋਵੇ, ਬੱਤੀ ਵੀ ਰੱਖੀ ਹੋਵੇ, ਤੇਲ ਵੀ ਵਿੱਚ ਹੋਵੇ ਤੇ ਪਰ ਓਨਾ ਚਿਰ ਰੋਸ਼ਨੀ ਨਹੀਂ ਹੁੰਦੀ ਜਿੰਨਾ ਚਿਰ ਤੀਲੀ ਨਾ ਲੱਗ ਜਾਵੇ। ਇਹਦੇ ਅੰਦਰ ਸਾਰਾ ਕੁਝ ਤਿਆਰ ਸੀ, ਬਸ ਮਿਲਾਪ ਦੀ ਰੋਸ਼ਨੀ ਦੀ ਆ ਸੀ ਛੋਣ ਦੀ ਦੇਰ। ਦੀਪਕ ਬਾਤੀ ਤੇਲ ਜੁੱਤ ਭਾਵਕ ਲਾਵਣ ਦੇਰ ਹੋਏ ਰੋਸ਼ਨੀ ਤੁਰਤ ਮਿਲ ਤਿਉਂ ਇਸ ਕੋ ਤੂੰ ਹੇਰ। ਫਿਰ ਜਦੋਂ ਇਸ ਤਰ੍ਹਾਂ ਦਾ ਗੁਰੂ ਦਾ ਪੂਰਨ ਦਾ ਮਿਲਾਪ ਹੋ ਜਾਵੇ ਫਿਰ ਹੀ ਅੰਦਰ ਉਹ ਅੰਧੇਰਾ ਸਤਿਗੁਰੂ ਕਿਰਪਾ ਦੇ ਨਾਲ ਦੂਰ ਹੁੰਦਾ। ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤਨਾ ਭਾਰ ਬਾਹਰੋਂ ਨਾ ਭਾਰ ਵੀ, ਖਜ਼ਾਨਾ ਤਾਂ ਅੰਦਰ ਹੀ ਆ, ਸਭ ਕੁਛ ਕਰਮ ਹੈ ਬਾਹਰ ਕੁਛ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ, ਕਾਹੇ ਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਤੇਰੇ ਵਿੱਚ ਹੀ ਹੈ ਮਨੁੱਖ ਸਮਾਰਿਆ, ਬਾਹਰ ਨਾ ਉਹਨੂੰ ਪਾਲ, ਕਾਹੇ ਰੇ ਵਨ ਖੋਜਣ ਜਾਈ, ਕਿਸ ਲਈ ਤੂੰ ਬਾਹਰ ਲੱਭਦਾ ਫਿਰਦਾ, ਉਹ ਅੰਦਰ ਹੀ ਹੈ। ਕਿਉਂਕਿ ਪੋਹਕ ਮਤ ਜਿਉਂ ਵਾਸ ਵਸਤ ਹੈ, ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ ਭਾਈ ਅੰਦਰੋਂ ਹੀ ਉਹਨੂੰ ਲੱਭੋ, ਐ ਮਨੁੱਖ ਅੰਦਰ ਹੀ ਹੈ ਤੇਰੇ, ਬਾਹਰੋਂ ਨਾ ਉਸ ਨੂੰ ਲੱਭਣ ਦਾ ਯਤਨ ਕਰ।
ਸੋ ਭਾਵੈ ਸੋ ਪੁੰਚ ਤੂੰ ਗੁਰਮੁਖ ਨਦਰ ਨਿਹਾਲ।
ਗੁਰੂ ਦੀ ਬਖਸ਼ਿਸ਼ ਨਾਲ ਜਦੋਂ ਗੁਰੂ ਮਿਹਰ ਦੀ ਨਜ਼ਰ ਨਾਲ ਤੱਕ ਲਏ ਨਾ ਤੇ ਫਿਰ ਦੇਖ ਲਵੇਗਾ, ਜਿਵੇਂ ਵਪਾਰੀ ਵੱਲ ਤੱਕਿਆ ਸੀ, ਫਿਰ ਐਸੀ ਦ੍ਰਿਸ਼ਟੀ ਹੋ ਗਈ ਤਾਂ ਅੰਦਰ ਐਸੀ ਰੋਸ਼ਨੀ, ਜੋ ਭਾਵ ਹੈ ਸੋ ਪੁੰਚ ਤੂੰ, ਅੰਦਰੋਂ ਫਿਰ ਗੁਰੂ ਦੇ ਸਨਮੁਖ ਹੋ ਕੇ ਜੋ ਚਾਹੇਗਾ ਨਾ ਉਹੀ ਅੰਦਰੋਂ ਤੈਨੂੰ ਪ੍ਰਾਪਤ ਹੋ ਜਾਏਗਾ ਪਹੁੰਚਣ ਲਈ, ਉਹੀ ਅੰਦਰੋਂ ਆਤਮਕ ਵਸਤੂ ਨਾਮ ਦਾ ਖਜ਼ਾਨਾ, ਅਖੰਡ ਕੀਰਤਨ ਤਿੰਨ ਭੋਜਨ ਚੂਰਾ ਵਾਲੀ ਜਿਹੜੀ ਅਵਸਥਾ ਛਕਣ ਲਈ, ਉਹੀ ਅੰਦਰੋਂ ਪਹੁੰਚਣ ਲਈ ਤੈਨੂੰ ਮਿਲ ਜਾਵੇਗੀ ਆਤਮਕ ਖੁਰਾਕ।
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਖਾਈ।
ਮਨ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮਿਹਰ ਦੀ ਨਜ਼ਰ ਨਾਲ ਤੂੰ ਆਪਣੇ ਅੰਦਰੋਂ ਇਹ ਕੁਝ ਵੇਖ ਗੁਰੂ ਦੀ ਕਿਰਪਾ ਦੇ ਨਾਲ, ਤੇ ਅੰਦਰ ਹੀ ਫਿਰ ਤੇਰੇ ਨਾਲ ਜਿਹੜਾ ਸਹਾਇਤਾ ਕਰਨ ਵਾਲਾ ਨਾ ਸੱਚਾ ਮਿੱਤਰ, ਉਹ ਨਾਮ ਹਰੀ ਨਾਮ ਤੇਰੇ ਅੰਦਰ ਹੀ ਹੈ।
ਮਨਮੁਖ ਅੰਦਲੇ ਗਿਆਨ ਵਿਹੂਣੇ ਦੂਜਾ ਭਾਈ ਖੁਆਈ।
ਮਨਮੁਖ ਅੰਦਲੇ ਗਿਆਨ ਵਿਹੂਣੇ, ਗੁਰੂ ਦੇ ਗਿਆਨ ਤੋਂ ਜਿਹੜੇ ਵਿਹੂਣੇ ਬਾਂਝੇ ਨੇ ਉਹ ਮਨਮੁਖ ਅੰਧੇ ਹੋ ਰਹੇ ਹਨ, ਅਗਿਆਨਤਾ ਦਾ ਅੰਧੇਰਾ ਉਹਨਾਂ ਦੇ ਅੰਦਰ ਹੈ। ਦੂਜਾ ਭਾਏ ਖੁਆਈ, ਉਹ ਦੂਜਿਆਂ ਦੇ ਨਾਲ ਹਿੱਤ ਕਰਦੇ ਨੇ ਗੁਰੂ ਨੂੰ ਛੱਡ ਕੇ, ਉਹ ਕੋਈ ਦੇਵੀ ਦੇਵਤਿਆਂ ਦੇ ਨਾਲ ਪ੍ਰੇਮ ਕਰੀ ਜਾਂਦੇ ਨੇ, ਕੋਈ ਝੂਠੇ ਗੁਰੂਆਂ ਦੇ ਨਾਲ ਅਖੌਤੀ ਗੁਰੂਆਂ ਮਗਰ ਲੱਗੇ ਫਿਰਦੇ ਨੇ, ਕੋਈ ਕਿਸੇ ਨੂੰ ਮੰਨੀ ਜਾਂਦੇ ਨੇ। ਮਨਮੁਖ ਅੰਧਲੇ ਗਿਆਨ ਵਿਹੂਣੇ, ਦੂਜਾ ਭਾਏ ਖੁਆਈ, ਉਹ ਦਵੈਤ ਭਾਅ ਦੇ ਅੰਦਰ ਲੱਗੇ ਹੋਏ ਹਨ, ਕਿਉਂਕਿ ਜਿੰਨਾ ਚਿਰ ਦੂਜਿਆਂ ਨਾਲ ਹਿੱਤ ਹੈ, ਗੁਰੂ ਨਾਲ ਪ੍ਰੇਮ ਨਹੀਂ ਹੈ, ਉਹਨਾਂ ਚਿਰ ਬਖਸ਼ਿਸ਼ ਨਹੀਂ ਹੋਣੀ, ਉਹਦੇ ਨਾਲ ਪ੍ਰੇਮ ਕਰਕੇ ਕਿਰਪਾ ਹੋਣੀ ਹੈ। ਕਲੰਗੀ ਧਰਜੀ ਦੇ ਪਾਵਨ ਬੋਲ ਆਪਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ, ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਾਡਾ ਉਹਦੇ ਨਾਲੋਂ ਪ੍ਰੇਮ ਟੁੱਟ ਕੇ ਦੂਜਿਆਂ ਨਾਲ ਪ੍ਰੇਮ ਲੱਗਿਆ ਹੈ, ਉਹਨਾਂ ਚਿਰ ਫਿਰ ਕਿਰਪਾ ਨਹੀਂ ਹੋਣੀ।
ਇਨ ਨਾਵੈ ਕੋ ਛੁਟੈ ਨਾਹੀ ਸਭ ਬਾਧੀ ਜਮਕਾਲ।
ਸਾਰੀ ਲੁਕਾਈ ਸਭ ਸ੍ਰਿਸ਼ਟੀ ਭਾਈ ਜਮਕਾਲ ਦੇ ਵਸ ਵਿੱਚ ਹੈ, ਜਮਕਾਲ ਨੇ ਆਪਣੇ ਹੁਕਮ ਚ ਬੰਨੀ ਹੋਈ ਹੈ, ਪਰ ਉਹ ਤੋਂ ਛੁਟਕਾਰਾ ਬਿਨ ਨਾਵੈ ਕੋ ਛੁਟੈ ਨਾਹੀ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ ਹੈ, ਨਾਮ ਨਾਲ ਹੀ ਛੁਟਕਾਰਾ ਹੋਣਾ ਹੈ, ਬਿਨ ਹਰ ਨਾਮ ਨਾ ਬਚਨ ਪਾਏ ਹੈ। ਕਲੰਗੀਧਰ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਬਚਨ ਨੇ ਦਸਮ ਗ੍ਰੰਥ ਦੇ ਅੰਦਰ, ਚੌਦੇ ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਪਲਾਏ ਹੈ। ਮਨੁੱਖ ਜਿਸਨੇ 14 ਲੋਕ ਬਸ ਵਿੱਚ ਕੀਤੇ ਨੇ, ਕੋਈ ਨਹੀਂ ਬਚ ਕੇ ਗਿਆ, ਸਭ ਉਹਦੇ ਬਸ ਵਿੱਚ ਨੇ, ਤੇ ਕਿੱਧਰ ਭੱਜ ਕੇ ਤੂੰ ਚਲਿਆ ਜਾਏਗਾ। ਸਿਆਣੇ ਦੀ ਕਹਾਵਤ ਹੈ, ਮੂਸਾ ਭੁੱਜਾ ਮੌਤ ਤੋਂ, ਮੌਤ ਅੱਗੇ ਖੜੀ ਤਾਂ ਅੱਗੇ ਜਾ ਪਕੜੇਗਾ ਜਿੱਥੇ ਜਾਵੇਗਾ, ਕਿਤੇ ਨਹੀਂ ਬਚ ਸਕੇਗਾ। ਬਸ ਇੱਕੋ ਹੀ ਆ, ਬਿਨ ਹਰ ਨਾਮ ਨਾ ਬਚਨ ਪਾਏ, ਨਾਮ ਬਚਾਉਣ ਵਾਲਾ ਹੈ, ਨਾਮ ਦੇ ਨੇੜੇ ਉਹ ਕੁਝ ਵੀ ਨਹੀਂ ਆ ਸਕਦਾ ਹੈ। ਬਿਨ ਨਾਵੈ ਕੋ ਛੁਟੈ ਨਾਹੀ, ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ।
ਨਾਨਕ ਅੰਤਰ ਤੀਰੈ ਨਿਧਾਨ ਹੈ, ਤੂੰ ਬਾਹਰ ਵਸਤ ਨਾ ਪਾਲ।
ਗੁਰੂ ਅਮਰਦਾਸ ਜੀ ਕਹਿੰਦੇ ਨੇ, ਮਨੁੱਖ ਤੇਰੇ ਅੰਦਰ ਹੀ ਖਜ਼ਾਨਾ ਹੈ, ਤੂੰ ਅੰਦਰੋਂ ਭਾਲਣਾ ਛੱਡ ਕੇ ਬਾਹਰੋਂ ਨਾ ਲੱਭਣ ਦੇ ਯਤਨ ਵਿੱਚ ਪੈ।
ਮੇਰੇ ਆ ਜਨਮ ਪਦਾਰਥ ਪਾਏ ਕੈ, ਇੱਕ ਸੱਚ ਲੱਗੇ ਵਾਪਾਰ।
ਮੇਰੇ ਮਨ ਇਹ ਅਮੋਲਕ ਮਨੁੱਖਾ ਜਨਮ ਰੂਪੀ ਪਦਾਰਥ, ਪਦਾਰਥ ਗੁਰਬਾਣੀ ਦੇ ਅੰਦਰ ਬਹੁਤ ਤਰ੍ਹਾਂ ਦੇ ਦੱਸੇ ਗਏ ਹਨ। ਇੱਕ ਤਾਂ ਚਾਰ ਪਦਾਰਥਾਂ ਦਾ ਜ਼ਿਕਰ ਆਪਾਂ ਆਮ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਧਰਮ ਅਰਥ ਕਾਮ ਮੋਖ, ਇਹ ਚਾਰ ਪਦਾਰਥ ਆਮ ਧਾਰਮਿਕ ਗ੍ਰੰਥਾਂ ਦੇ ਅੰਦਰ। ਗੁਰਬਾਣੀ ਦੇ ਅੰਦਰ ਨਾਮ ਨੂੰ ਵੀ ਪਦਾਰਥ ਕਹੇ ਹੈ, ਗੁਰਬਾਣੀ ਚ ਗਿਆਨ ਨੂੰ ਵੀ ਪਦਾਰਥ ਕਹੇ ਹੈ, ਗੁਰਬਾਣੀ ਦੇ ਅੰਦਰ ਮਨੁੱਖ ਜਨਮ ਨੂੰ ਵੀ ਪਦਾਰਥ ਕਿਹਾ ਹੈ। ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮਨ ਮੇਰਿਆ ਜਨਮ ਪਦਾਰਥ ਪਾਏ ਕਹਿ। ਪਦਾਰਥ ਭਾਵ ਇੱਥੇ ਬਹੁਤ ਦੁਰਲੱਭ ਕੀਮਤੀ ਵਸਤੂ ਤੋਂ ਹੈ, ਵੀ ਮਨੁੱਖ ਜਨਮ ਵੀ ਬੜਾ ਕੀਮਤੀ ਆ, ਬੜਾ ਦੁਰਲੱਭ ਆ। ਇਹ ਇੱਕ ਐਸੇ ਪ੍ਰਭੂ ਦੇ ਪਿਆਰੇ ਨੇ ਜਿਹੜੇ ਗੁਰਮੁਖ ਜਨ ਹਨ, ਇਹ ਅਮੋਲਕ ਮਨੁੱਖਾ ਜਨਮ ਨੂੰ ਪਾ ਕਰਕੇ, ਐਸੇ ਪਦਾਰਥ ਨੂੰ ਪਾ ਕੇ ਇੱਕ ਸੱਚ ਲੱਗੇ ਵਪਾਰ ਆ, ਇੱਕ ਸੱਚ ਦੇ ਵਪਾਰ ਦੇ ਵਿੱਚ ਲੱਗੇ ਨੇ, ਉਹ ਸੱਚ ਦਾ ਵਣਜ ਕਰਦੇ ਹਨ।
ਗੁਰ ਸੇਵਨ ਆਪਣਾ ਅੰਤਰ ਸ਼ਬਦ ਅਪਾਰਾ।
ਸੱਚ ਦਾ ਵਣਜ ਕੀ ਕਰਦੇ ਨੇ, ਆਪਣੇ ਸਤਿਗੁਰੂ ਰਾਹੀਂ ਸੱਚੇ ਦਾ ਸਿਮਰਨ ਕਰਦੇ ਨੇ, ਗੁਰੂ ਦੀ ਸੇਵਾ ਕਰਦੇ ਨੇ। ਅਪਾਰ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲੇ ਗੁਰੂ ਦੇ ਸ਼ਬਦ ਦੀ ਸਿਮਰਨ ਵਿੱਚ ਜੁੜੇ ਰਹਿੰਦੇ ਹਨ। ਉਹ ਐਸੇ ਵਪਾਰ ਚ ਵਣਜ ਕਰੋ, ਵਣਜਾਰਿਓ ਵੱਖਰ ਲਿਓ ਸੰਹਾਰ, ਤੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ। ਉਹ ਉਸ ਸੱਚੇ ਵਪਾਰ ਵਿੱਚ ਲੱਗੇ ਹੋਏ ਹਨ।
ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨੌ ਨਿਧ ਪਾਈ।
ਸ਼ਬਦ ਅਪਾਰਾ, ਅਪਾਰ ਪ੍ਰਭੂ ਦੀ ਪ੍ਰਾਪਤੀ ਕਰਾਉਣ ਵਾਲਾ ਜਿਹੜਾ ਗੁਰੂ ਦਾ ਸ਼ਬਦ ਹੈ, ਉਹਨਾਂ ਨੇ ਅੰਦਰ ਵਸਾ ਰੱਖਿਆ, ਉਹਨਾਂ ਨੂੰ ਹੀ ਹਰੀ ਦਾ ਨਾਮ ਪਿਆਰਾ ਲੱਗਿਆ ਹੈ, ਉਹਨਾਂ ਨੂੰ ਨਾਮ ਮਿੱਠਾ ਲੱਗਦਾ ਹੈ, ਨਾਮ ਕਰਕੇ ਉਹਨਾਂ ਨੇ ਨਾਮੇ ਨੌ ਨਿਧ ਪਾਈ, ਉਹਨਾਂ ਨੇ ਨੌ ਨਿਧੀਆਂ ਦਾ ਖਜ਼ਾਨਾ ਪ੍ਰਾਪਤ ਕਰ ਲਿਆ, ਭਾਵ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਗਿਆ। ਨੌ ਨਿਧੀਆਂ ਆਸਨ ਬਸਨ ਭੂਕ ਕਣਕ ਹੁਣ ਦਾਸੀ ਚੋਬ ਗੁਲਾਮ, ਰਥਵਾਹੇ ਹੰਡਾਹੇ ਜਾਨੀਆਂ, ਜੈ ਨੌ ਨਿਧ ਕਹਿ ਨਾਮ। ਇੱਕ ਤਾਂ ਖਾਵਣ ਵਾਲੀਆਂ ਵਸਤੂਆਂ ਚੰਗੇ ਤੋਂ ਚੰਗੇ 36 ਪ੍ਰਕਾਰ ਦੇ ਸਾਰੇ ਭੋਜਨ, ਇਹ ਵੀ ਨਿਧੀ ਦੇ ਵਿੱਚ ਹੀ ਆ ਜਾਂਦੇ ਨੇ, ਸਭ ਕੁਝ ਪ੍ਰਾਪਤ ਹੋ ਜਾਣਾ। ਪਹਿਨਣ ਵਾਲੀਆਂ ਵਸਤੂਆਂ ਵੀ ਚੰਗੇ ਤੋਂ ਚੰਗੇ, ਸਭ ਤਰ੍ਹਾਂ ਦੇ ਵਸਤਰ, ਘਾਟ ਨਾ ਹੋਣੀ ਕੋਈ ਵੀ, ਜੋ ਚਾਹੇ ਪਹਿਨੇ। ਇਹ ਚੰਗੀ ਭੂਪ ਪਿਰਥਵੀ ਵੀ, ਕਣਕ ਸੋਨਾ ਬਹੁਤ ਕੋਲ ਹੋਣਾ, ਤੇ ਫਿਰ ਦਾਸ ਦਾਸੀਆਂ ਕੋਲ ਹੋਣੀਆਂ, ਜਸ ਕਰਨ ਵਾਲੇ ਅੱਗੇ ਪਹਿਰੇ ਤੇ ਬੂਰੇ ਬੂਰੇ ਚੱਲਣ ਵਾਲੇ ਚੋਬਦਾਰ ਵੀ ਹੋਣੇ, ਚੜ੍ਹਨ ਵਾਲੇ ਅਸਵਾਰੀਆਂ ਕਰਨ ਲਈ ਪਹਿਲਾਂ ਚੰਗੀਆਂ ਚੰਗੇ ਕੋਈ ਨਾ ਕੋਈ ਪਹਿਲਾਂ ਰਥ ਹੁੰਦੇ, ਫਿਰ ਉਦੋਂ ਗਾ ਪਾਲਕੀਆਂ ਆ ਗਈਆਂ, ਹੁਣ ਅੱਜ ਕੱਲ੍ਹ ਤਾਂ ਭਾਵੇਂ ਜਹਾਜ਼ਾਂ ਤੱਕ ਗੱਲ ਕਰ ਲਓ, ਚੰਗੇ ਚੰਗੇ ਸਭ ਕੁਝ ਐਸਾ ਕੁਝ ਨੌ ਨਿਧੀਆਂ ਵਿੱਚ ਹੀ ਆ ਸਾਰਾ ਕੁਝ। ਮਹਾਰਾਜ ਕਹਿੰਦੇ ਨਾਮ ਨਾਲ ਹੀ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ, ਜਿਹਨਾਂ ਨੇ ਨਾਮ ਜਪਿਆ ਹੈ। ਮਹਾਰਾਜ ਕਹਿੰਦੇ ਨਾਮੇ ਨੌ ਨਿਧ ਪਾਈ, ਨੌ ਨਿਧੀਆਂ ਇਹੀ ਨੇ, ਸਭ ਕੁਝ ਹੀ ਸਾਰਾ ਕੁਝ ਉਹਦੇ ਚ ਆਸਨ ਬਸਨ ਭੂ ਕਣਕ ਹੁਣ ਦਾਸੀ ਚੋਬ ਗੁਲਾਮ, ਰਥਵਾਹੇ ਹੰਡਾ ਹੈ ਜਾਨੀਏ, ਦੇ ਨੌ ਨਿਧ ਕਹਿ ਹੈ ਨਾਮ। ਇਹ ਨੌ ਨਿਧੀਆਂ ਨਾਮੇ ਨੌ ਨਿਧ ਪਾਈ, ਨਾਮ ਕਰਕੇ ਹੀ ਸਭ ਕੁਝ ਪਾ ਲਿਆ ਹੈ।
ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ ਦੂਜਾ ਪਤ ਗਵਾਈ।
ਮੋਹ ਵਿਆਪੇ, ਮਨਮੁਖ ਮਾਇਆ ਦੇ ਮੋਹ ਵਿੱਚ ਵਿਆਪ ਰਹੇ ਨੇ, ਉਹਨਾਂ ਨੂੰ ਫਿਰ ਦੁੱਖ ਸੰਤਾਉਂਦਾ ਹੈ। ਦਵੈਤ ਭਾਅ ਚ ਲੱਗੇ ਹੋਣ ਕਰਕੇ, ਗੁਰੂ ਨੂੰ ਛੱਡ ਕੇ ਦੂਜਿਆਂ ਦੇ ਪਿਆਰ ਚ ਲੱਗੇ ਹੋਣ ਕਰਕੇ ਉਹਨਾਂ ਨੇ ਆਪਣੀ ਇੱਜ਼ਤ ਗਵਾਲੀ ਹੈ।
ਮੈਂ ਮਾਰ ਸੱਚ ਸ਼ਬਦ ਸਮਾਣੀ, ਸੱਚ ਰਤੇ ਅਧਕਾਈ।
ਮੈਂ ਗੁਰੂ ਦੇ ਸ਼ਬਦ ਅਭਿਆਸ ਕਮਾਈ ਰਾਣ ਮਾਰ ਲਈ ਹੈ, ਉਹ ਸੱਚ ਵਿੱਚ ਸਮਾ ਗਏ ਨੇ ਗੁਰੂ ਦੇ ਸ਼ਬਦ ਉਪਦੇਸ਼ ਵਿੱਚ, ਉਹ ਅਧਿਕਤਾ ਕਰਕੇ ਵਿਸ਼ੇਸ਼ਤਾ ਕਰਕੇ ਸੱਚ ਵਿੱਚ ਰੱਤੇ ਰਹਿੰਦੇ ਹਨ।
ਨਾਨਕ ਮਾਨਸ ਜਨਮ ਦੁਲੰਬ ਹੈ, ਸਤਿਗੁਰ ਬੂਝ ਬੁਝਾਈ।
ਅਮਰਦਾਸ ਜੀ ਕਿਰਪਾ ਕਰਦੇ ਨੇ, ਭਾਈ ਸਤਿਗੁਰੂ ਨੇ ਸਿੱਖਿਆ ਸਾਨੂੰ ਸਮਝਾ ਦਿੱਤੀ ਹੈ, ਮਾਨਸ ਜਨਮ ਦੁਲੰਬ ਹੈ, ਮਨੁੱਖਾ ਜਨਮ ਦੁਰਲੱਭ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰਾ ਬਾਰ, ਜਿਉਂ ਵਨ ਫਲ ਪਾਕੇ ਭੋਏ ਗ੍ਰਹਿ, ਬਹੁਰ ਨਾ ਲਾਗੇ ਡਾਰ। ਇਹ ਗੁਰੂ ਨੇ ਕਿਰਪਾ ਕਰ ਦਿੱਤੀ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ, ਮਨ ਤਨ ਹੋਏ ਚਲੰਬ ਜਾਂ ਤੁਧ ਪਾਇਆ। ਸੋ ਇਸ ਕਰਕੇ ਗੁਰਮੁਖਾਂ ਨੂੰ ਇਹ ਸਮਝ ਗੁਰੂ ਨੇ ਬਖਸ਼ ਦਿੱਤੀ ਹੈ।
ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵਡ ਭਾਗੀ ਰਾਮ।
ਮੇਰੇ ਮਨ ਜਿਹੜੇ ਆਪਣੇ ਸਤਿਗੁਰੂ ਨੂੰ ਸੇਵਦੇ ਨੇ, ਗੁਰੂ ਦੀ ਸੇਵਾ ਸਿਮਰ ਚ ਜੁੜੇ ਰਹਿੰਦੇ ਨੇ, ਉਹ ਸੇਵਕ ਜਨ ਵਡ ਭਾਗੀ ਹਨ।
ਉਹ ਮਨ ਮਾਰੇ ਆਪਣਾ, ਸੇ ਪੁਰਖ ਬੈਰਾਗੀ ਰਾਮ।
ਭਾਈ ਜੋ ਮਨ ਮਾਰੇ ਆਪਣਾ, ਜੋ ਆਪਣੇ ਮਨ ਨੂੰ ਮਾਰ ਲੈਂਦੇ ਨੇ, ਮਨ ਨੂੰ ਮਾਰਨਾ ਕੀ ਆ, ਜਿਹੜਾ ਮਨ ਦੇ ਭੈੜੇ ਫੁਰਨੇ, ਭੈੜੇ ਸੰਕਲਪ ਵਿਕਲਪ ਉਹਨਾਂ ਨੂੰ ਖਤਮ ਕਰ ਲੈਣਾ, ਉਹ ਮਾਰਨ ਲਈ ਮਾਰੇ ਕਹਿੰਦੇ ਮਨ ਮਾਰਨ ਕਾਰਨ ਬਣ ਜਾਈਏ, ਉਹਨੂੰ ਬਸ ਵਿੱਚ ਕਰਨ ਲਈ, ਇਹਦੇ ਫੁਰਨਿਆਂ ਨੂੰ, ਸੰਕਲਪਾਂ ਵਿਕਲਪਾਂ ਨੂੰ ਖਤਮ ਕਰਨ ਦੇ ਯਤਨ ਵਿੱਚ ਲੱਗਣਾ ਹੈ। ਫਿਰ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਫਿਰ ਮਨ ਨਿਰਮਲ ਵਾਲੀ ਜਿਹੜੀ ਗੱਲ ਤਾਂ ਆਈ ਸੀ, ਉਹ ਐਸਾ ਮਨ ਹੋ ਜਾਂਦਾ ਹੈ। ਮਨ ਕਹਿੰਦੇ ਜੋ ਮਨ ਮਾਰੇ ਆਪਣਾ, ਸੇ ਪੁਰਖ ਬੈਰਾਗੀ, ਅਸਲ ਉਹ ਬੈਰਾਗੀ ਹਨ।
ਇਹ ਜਨ ਬੈਰਾਗੀ ਸੱਚ ਲਿਵ ਲਾਗੇ, ਆਪਣਾ ਆਪ ਪਛਾਣਿਆ।
ਉਹ ਬੈਰਾਗੀ ਨਹੀਂ ਮੰਨਿਆ ਜਾਂਦਾ ਵੀ ਘਰ ਬਾਰ ਛੱਡ ਦਿੱਤਾ, ਜੰਗਲਾਂ ਚ ਚਲਿਆ ਗਿਆ, ਕੰਨ ਪੜਵਾਲੇ ਤੇ ਮੁੜ ਕੇ ਭੁੱਖ ਨੇ ਸੰਤਾਏ, ਫਿਰ ਘਰਾਂ ਦੇ ਅੱਗੇ ਹੱਥ ਅੜਦੇ ਤੁਰੇ ਫਿਰੇ, ਫਿਰ ਮੋਹ ਨੇ ਸੰਤਾਏ, ਚੇਲੇ ਚੇਲੀਆਂ ਬਹੁਤੇ ਬਣਾ ਲਏ, ਉਹ ਕਾਹਦਾ ਵਿਰਾਗ ਆ, ਉਹ ਤਾਂ ਮੰਦ ਵਿਰਾਗ ਹੈ। ਤੇ ਸੇ ਜਨ ਵੈਰਾਗੀ ਸੱਚ ਲਿਵ ਲੱਗੇ, ਜਿਹਨਾਂ ਦੀ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਲਿਵ ਲੱਗੀ ਆ, ਮਾਰੇ ਕਹਿੰਦੇ ਅਸਲ ਉਹ ਵੈਰਾਗੀ ਹਨ, ਆਪਣਾ ਆਪ ਪਛਾਣਿਆ ਗੁਰੂ ਰਾਹੀਂ, ਜਿਨ੍ਹਾਂ ਨੇ ਆਪਣੇ ਆਪ ਸਰੂਪ ਨੂੰ ਪਛਾਣ ਲਿਆ ਹੈ।
ਤਨੇਹ ਚਲਿਆ ਤੂੜੀ ਗੁਰਮੁਖ, ਸਹਿਜੇ ਨਾਮ ਵਖਾਣਿਆ।
ਉਹ ਸਹਿਜੇ ਨਾਮ ਦਾ, ਸਹਿਜ ਅਵਸਥਾ ਚ ਟਿਕ ਕੇ ਗਿਆਨ ਅਵਸਥਾ ਰਾਹੀਂ ਉਹ ਨਾਮ ਦਾ ਉਚਾਰਨ ਕਰਦੇ ਨੇ, ਕਥਨ ਕਰਦੇ ਨੇ। ਉਹ ਹਰਕਾ ਬਲੋਬਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤਤ ਨਾ ਜਾਈ। ਮਤ ਨਿਚਲ ਅਤ ਗੂੜੀ ਗੁਰਮੁਖ, ਉਹਨਾਂ ਗੁਰਮੁਖਾਂ ਦੀ ਮਤ ਅਚਲ ਹੋ ਗਈ ਹੈ, ਉਹਨਾਂ ਨੂੰ ਗੂੜੀ ਮਤ ਐਸੀ ਘਣਾ ਆਨੰਦ ਪ੍ਰਾਪਤ ਹੋ ਗਿਆ ਉਹਨਾਂ ਨੂੰ, ਜਿਹੜੇ ਸਹਿਜੇ ਨਾਮ। ਅਸਲ ਗੁਰੂ ਨਾਨਕ ਨੇ ਦਸਾਂ ਸਰੂਪਾਂ ਚ ਸਾਨੂੰ ਸਹਿਜ ਨਾਮ ਦੀ ਅਵਸਥਾ ਦੱਸੀ ਆ। ਗੁਰੂ ਵਾਲੇ ਬਣ ਕੇ ਹਰ ਰੋਜ਼ ਅੰਮ੍ਰਿਤ ਵੇਲੇ ਗੁਰਸਿੱਖ ਨੇ ਨਿਤਨੇਮ ਕਰਨਾ, ਸਿਮਰਨ ਵਿੱਚ ਜੁੜ ਜਾਣਾ, ਮੂਲ ਮੰਤਰ ਗੁਰਮੰਤਰ ਦੇ ਅਭਿਆਸ, ਫਿਰ ਨਿਤਨੇਮ ਗੁਰਬਾਣੀ ਦੇ ਕਰਨੇ, ਫਿਰ ਧਰਮ ਦੀ ਕਿਰਤ ਕਰਨੀ, ਇਹ ਸਹਿਜ ਅਵਸਥਾ ਦਾ ਕੰਮ ਹੈ। ਜਿਹੜਾ ਸਭ ਕੁਝ ਤਿਆਗ ਕਰਕੇ ਇਸ ਤਰ੍ਹਾਂ ਦੌੜ ਜਾਣਾ, ਫਿਰ ਮੁੜ ਕੇ ਪ੍ਰਾਪਤ ਕੁਝ ਨਾ ਹੋਣਾ, ਫਿਰ ਇਸ ਤਰ੍ਹਾਂ ਦੇ ਘੇਰਿਆਂ ਚ ਜੰਜਾਲ ਚ ਫਸ ਜਾਣਾ, ਉਹ ਸਹਿਜ ਨਹੀਂ ਹੈ। ਸਹਿਜ ਮਾਰਗ ਗੁਰੂ ਨੇ ਕਿਰਪਾ ਕੀਤੀ ਹੈ। ਮਾਰਗ ਕਹਿੰਦੇ ਭਾਈ ਸਹਿਜੇ ਨਾਮ ਵਿਖਾਣਿਆ, ਇਹ ਐਸੀ ਕਿਰਪਾ ਹੋ ਜਾਂਦੀ ਹੈ।
ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੀ, ਮਨ ਮੁਖ ਸੋਏ ਰਹੇ ਅਭਾਗੇ।
ਜਿਹੜੇ ਮਨ ਦੇ ਮਗਰ ਲੱਗਣ ਵਾਲੇ ਨੇ, ਮਨਮੁਖ ਲੋਕ ਨੇ, ਸੋਏ ਰਹੇ ਆ ਭਾਗੇ। ਜਿਹੜੇ ਅਵਿਦਿਆ ਦੀ ਨੀਂਦ ਚ, ਅਗਿਆਨਤਾ ਦੀ ਨੀਂਦ ਚ ਮੰਦ ਭਾਗੀ ਸੁੱਤੇ ਹੋਏ ਨਾ, ਉਹ ਇੱਕ ਕਾਮਨ ਹਿਤਕਾਰੀ, ਉਹ ਇਸਤਰੀਆਂ ਦੇ ਹਿਤਕਾਰੀ ਬਣ ਰਹੇ ਨੇ, ਹਿਤੂ ਬਣ ਰਹੇ ਨੇ। ਉਹਨਾਂ ਨੂੰ ਮਾਇਆ ਦਾ ਮੋਹ ਪਿਆਰਾ ਲੱਗ ਰਿਹਾ ਹੈ, ਉਹ ਗੁਰਮੁਖ ਨਹੀਂ। ਕਿਉਂਕਿ ਗੁਰਮੁਖਾਂ ਨੂੰ ਤਾਂ ਗੁਰੂ ਪਾਤਸ਼ਾਹ ਦਾ ਹੁਕਮ ਹੈ, ਉਹ ਤਾਂ ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਵਿਖਾਨਾ, ਆਪਣੀ ਇਸਤਰੀ ਸਿਉਂ ਰਤ ਹੋਈ, ਰਹਿਤ ਬਾਣ ਗੁਰ ਕਾ ਸਿੰਘ ਸੋਈ। ਉੱਤਮ ਭਾਈ ਸਾਹਿਬ ਜੀ ਕਹਿੰਦੇ ਹਨ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਉਹ ਤਾਂ ਕਲਗੀਧਰ ਜੀ ਕਹਿੰਦੇ ਨੇ, ਸੁਧ ਜਬ ਤੇ ਹਮ ਧਰੀ ਵਚਨ ਗੁਰ ਦੇ ਹਮਾਰੇ, ਪੂ ਤੇਹਾ ਪ੍ਰਣ ਤੋਹੇ ਪ੍ਰਾਣ ਜਬ ਲਗ ਘਟਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਵਢਈ ਹੋ, ਪਰ ਨਾਰੀ ਕੀ ਸੇਵ ਭੂਲ ਸੁਪਨੇ ਹੂ ਨਾ ਜਈ ਹੋ। ਮਾਰ ਕਹਿੰਦੇ ਜਿਹੜੇ ਮਨਮੁੱਖ ਨੇ, ਇੱਕ ਕਾਮਨ ਹਿਤਕਾਰੀ, ਇਸਤਰੀਆਂ ਦੇ ਹਿਤਕਾਰੀ ਬਣ ਰਹੇ ਨੇ, ਵਿਕਾਰੀ, ਮਾਇਆ ਬਹੁਤ ਪਿਆਰੀ, ਉਹਨਾਂ ਨੂੰ ਮਾਇਆ ਦਾ ਬਹੁਤ ਪਿਆਰ ਹੋਰ ਲੱਗ ਰਿਹਾ ਹੈ। ਮਨਮੁੱਖ ਸੋਏ ਰਹੇ ਅਭਾਗੇ, ਉਹ ਭਾਗੇ ਮੰਦ ਭਾਗੇ ਮਨੁੱਖ ਨੇ, ਅਗਿਆਨਤਾ ਦੀ ਅਵਿਦਿਆ ਦੀ ਨੀਂਦ ਚ ਸੁੱਤੇ, ਆਪਣਾ ਜੀਵਨ ਵਿਕਾਰਾਂ ਚ ਗਰਕ ਕਰ ਲੈਂਦੇ ਹਨ।
ਨਾਨਕ ਸਹਿਜੇ ਸੇਵੇ ਗੁਰ ਆਪਣਾ, ਸੇ ਪੂਰੇ ਵਡ ਭਾਗੇ।
ਸ਼ਬਦ ਦੀ ਸੰਪੂਰਨਤਾ ਕਰਦਿਆਂ ਹਜ਼ੂਰ ਕਿਰਪਾ ਕਰਦੇ ਨੇ ਧੰਨ ਗੁਰੂ ਅਮਰਦਾਸ ਜੀ, ਕਹਿੰਦੇ ਨੇ ਨਾਨਕ ਸਹਿਜੇ ਸੇਵੇ ਗੁਰ ਆਪਣਾ, ਉਹ ਸਹਿਜ ਅਵਸਥਾ ਚ ਟੇਕ ਕੇ ਪਾਈ, ਉਹ ਆਪਣੇ ਗੁਰੂ ਦੀ ਸੇਵਾ ਸਿਮਰਨ ਚ ਜੁੜੇ ਰਹਿੰਦੇ ਹਨ। ਤੇ ਜਿਹੜੇ ਇਸ ਤਰ੍ਹਾਂ ਦੇ ਸਿਮਰਨ ਚ ਨੇ, ਸਹਿਜ ਅਵਸਥਾ ਚ ਨੇ, ਗੁਰੂ ਦੇ ਸਨਮੁੱਖ, ਸੇ ਪੂਰੇ ਵਡ ਭਾਗੀ, ਉਹ ਬਹੁਤ ਵੱਡੇ ਪੂਰੇ ਭਾਗਾਂ ਵਾਲੇ ਨੇ, ਉਹ ਵਡ ਭਾਗੀ ਪੁਰਖ ਨੇ। ਆਪ ਬੜਭਾਗੀ ਹੋ ਜਿਹੜੇ ਹਰ ਰੋਜ਼ ਧੰਨ ਗੁਰੂ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਾਜ਼ਰੀਆਂ ਜਿੱਥੇ ਭਰਦੇ ਹੋ ਉੱਥੇ ਇਸ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਰੋਜ਼ ਗੁਰੂ ਦੀ ਹਜ਼ੂਰੀ 'ਚ ਸੱਜ ਕੇ ਗੁਰਦੇਵ ਦੇ ਬਖਸ਼ਿਸ਼ ਕੀਤੇ ਸੱਚਖੰਡ ਤੋਂ ਆਏ ਮੁੱਖ ਵਾਕ ਦੀ ਵਿਚਾਰ ਸੁਣ ਕੇ ਆਪ ਲਾਹੇ ਲੈਂਦੇ ਹੋ। ਜੋ ਵਿਚਾਰ ਸੁਣੀ ਆ ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ ਭੁੱਲਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਇੱਕ ਵਾਰ ਪ੍ਰੇਮ ਨਾਲ ਰਲ ਮਿਲ ਕੇ ਪੜ ਸੁਣ ਲਈਏ ਜੀ।
ਇੱਕ ਕਾਮਣ ਹਿਤਕਾਰੀ ਮਾਇਆ ਮੋਹੇ ਪਿਆਰੇ, ਮਨ ਮੁਖ ਸੋਏ ਰਹੇ ਅਭਾਗੇ, ਨਾਨਕ ਸਹਿਜੇ ਸੇਵਹਿ ਗੁਰ ਆਪਣਾ ਸੇ ਪੂਰੇ।